ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ। ਧਨ ਸੁਹਾਗਣਾ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ। ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ। ਪ੍ਰੇ ਸਿਉਂ ਰਤੀਆ ਪ੍ਰੇ ਸਿਉਂ ਰਾਤੀ ਰਲੀਆ ਮਾਨੈ, ਸੁਣ ਸਖੀਐ ਪ੍ਰਭ ਮਿਲਣ ਨਿਸਾਨੀ। ਮਨ ਤਨ ਅਰਪ ਤਜ ਲਾਜ ਲੋਕਾਨੀ, ਰਹਾਉ ਸਖੀ ਸਹੇਲੀ ਕਉ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਪਾਵੈ। ਸਾ ਸੁਹਾਗਣ ਅੰਕ ਸਮਾਵੈ, ਗਰਭ ਗਹੇਲੀ ਮੈਲ ਨਾ ਪਾਵੈ। ਫਿਰ ਪੁਛਤਾਵੈ ਜਬ ਰਹਿਣ ਬਿਹਾਵੈ, ਕਰਮਹੀਣ ਮਨਮੁਖ ਦੁੱਖ ਪਾਵੈ। ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਵਿਨਾਸੀ ਰਹਿਆ ਭਰਪੂਰ। ਜਨ ਨਾਨਕ ਗਾਵੈ ਦੇਖ ਹਦੂਰ, ਪ੍ਰਭ ਅਵਿਨਾਸੀ ਰਹਿਆ ਭਰਪੂਰ। ਜਨ ਨਾਨਕ ਗਾਵੈ ਦੇਖ ਹਦੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀਵਨ ਦਾਤੇ, ਲੋਕ ਪਰਲੋਕ ਦੇ ਸੁੱਖ ਦਾਤੇ, ਹਲਤ ਪਲਤ ਦੇ ਰੱਖਿਅਕ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਪਿਆਰ ਸਤਿਕਾਰ ਸਹਿਤ ਸਜੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ, ਸਿੱਖੀ ਦੇ ਮਹਾਨ ਕੇਂਦਰ, ਮਾਨਵਤਾ ਦੇ ਮਹਾਨ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਸਮੂਹ ਵਿਸ਼ਵ ਦੇ ਭਲੇ ਲਈ, ਸਾਰੀ ਲੁਕਾਈ ਨੂੰ ਮਾਰਗ ਦੱਸਣ ਲਈ ਸਤਿਗੁਰੂ ਜੀ ਨੇ ਜੋ ਫਰਮਾਨ ਜਾਰੀ ਕੀਤਾ, ਬੜੇ ਪਿਆਰ ਨਾਲ ਆਪ ਜੀ ਨੇ ਸਰਵਣ ਕੀਤਾ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰੂ ਜੀ ਸਮਤ ਬਖਸ਼ਣ, ਮਨ ਦੀ ਇਕਾਗਰਤਾ ਬਖਸ਼ਣ, ਸਿਰ 'ਤੇ ਹੱਥ ਰੱਖ ਕੇ ਆਪਣੇ ਅੰਮ੍ਰਿਤ ਬਚਨਾਂ ਦੀ ਅਕਥ ਕਥਾ ਗੁਰੂ ਪਾਤਸ਼ਾਹ ਜੀ ਆਪ ਕਰਾਉਣ। ਸਾਧ ਸੰਗਤ, ਬਾਣੀ ਨੂੰ ਜਦੋਂ ਤੁਸੀਂ ਗੌਰ ਨਾਲ ਸਰਵਣ ਕਰਦੇ ਹੋ ਜਾਂ ਪਿਆਰ ਵਿੱਚ ਭਿੱਜ ਕੇ ਪੜ੍ਹਦੇ ਹੋ, ਕਈ ਪਹਿਲੂਆਂ ਉੱਤੇ ਸਤਿਗੁਰੂ ਜੀ ਪ੍ਰਕਾਸ਼ ਪਾਉਂਦੇ ਨੇ। ਜੇ ਕਹੀਏ ਕਿ ਜੀਵਨ ਦੇ ਹਰ ਪਹਿਲੂ ਨੂੰ ਸਤਿਗੁਰੂ ਜੀ ਨੇ ਰੁਸ਼ਨਾਇਆ ਬਾਣੀ ਦੇ ਅੰਦਰ, ਕੋਈ ਅਤਕਥਨੀ ਨਹੀਂ ਹੈ। ਬਸਾ ਸੰਗਤ, ਜੋ ਅੰਮ੍ਰਿਤ ਬਚਨ ਅੱਜ ਬਖਸ਼ਿਸ਼ ਹੋਇਆ, ਇਹਦੇ ਵਿੱਚੋਂ ਜੋ ਮੁੱਖ ਦਰਸ਼ਨ ਮੇਰੀ ਸੋਚ ਦੇ ਅਨੁਸਾਰ ਹੋ ਰਹੇ ਹੈ, ਆਪ ਜੀ ਨੇ ਵੀ ਪਾਠ ਸਰਵਣ ਕੀਤਾ, ਅਤੇ ਸਾਰੇ ਗੁਰਸਿੱਖ ਤੁਸੀਂ ਬਾਣੀ ਦਾ ਬੋਧ ਰੱਖਣ ਵਾਲੇ ਹੋ, ਦੋ ਗੱਲਾਂ ਜੋ ਮੇਰੇ ਜ਼ਿਹਨ ਦੇ ਅੰਦਰ ਉੱਤਰ ਰਹੀਆਂ ਸਨ, ਮੈਂ ਆਪ ਜੀ ਦੇ ਨਾਲ ਉਹਨਾਂ ਉੱਤੇ ਵਿਚਾਰ ਸਾਂਝੀ ਕਰਨੀ ਚਾਹੁੰਦਾ। ਇੱਕ ਤਾਂ ਸਾਧ ਸੰਗਤ, ਅੰਮ੍ਰਿਤ ਬਾਣੀ ਗੁਰੂ ਦੇ ਸਨਮੁਖ ਹੋਇਆਂ ਦੀ ਸ਼ੋਭਾ ਸਾਨੂੰ ਬਿਆਨ ਕਰਦੀ ਹੈ ਅਤੇ ਦੂਜਾ ਸਾਨੂੰ ਸਨਮੁਖ ਹੋਣ ਦੀ ਜਾਂਚ ਦੱਸਦੀ ਹੈ। ਗੁਰੂ ਵਾਲੇ ਪਾਸੇ ਮੁੱਖ ਕਿਵੇਂ ਕਰਨਾ, ਗੁਰਮੁੱਖ ਕਿਵੇਂ ਬਣਨਾ, ਅੰਮ੍ਰਿਤ ਬਾਣੀ ਨੇ ਇਹ ਜੁਗਤੀ ਵੀ ਦੱਸੀ ਹੈ ਅਤੇ ਜਿਹੜੀਆਂ ਗੁਰਮੁੱਖ ਰੂਹਾਂ ਜਨਜੀਵਨ ਦੇ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦੀਆਂ, ਜਿਨ੍ਹਾਂ ਨੇ ਜ਼ਿੰਦਗੀ ਦੇ ਸਫ਼ਰ ਨੂੰ ਤੈਅ ਕਰਕੇ ਆਪਣਾ ਮੁਕਾਮ ਹਾਸਲ ਕਰ ਲਿਆ, ਮਹਾਰਾਜ ਨੇ ਉਹਨਾਂ ਦੀ ਸ਼ੋਭਾ ਵੀ ਬਿਆਨ ਕੀਤੀ ਹੈ। ਉਹ ਧੰਨ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਲੀਨ ਕਰ ਲਿਆ। ਪਰ ਦੂਸਰੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਲੀਨ ਕਰਨਾ ਕਿਵੇਂ ਹੈ, ਉਹ ਜੁਗਤੀ ਵੀ ਦੱਸੀ ਹੈ। ਜਿਹੜੇ ਲੀਨ ਹੋ ਗਏ ਨੇ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਬੜਿਆਂ ਨਾਵਾਂ ਦੇ ਨਾਲ ਨਿਵਾਜਿਆ, ਉਹਨਾਂ ਨੂੰ ਗੁਰਮੁਖ ਵੀ ਆਖਿਆ, ਉਹਨਾਂ ਨੂੰ ਸੁਹਾਗਣ ਵੀ ਆਖਿਆ, ਉਹਨਾਂ ਨੂੰ ਗੁਰਸਿੱਖ ਵੀ ਆਖਿਆ, ਉਹਨਾਂ ਨੂੰ ਸੰਤ ਵੀ ਆਖਿਆ, ਸਾਧੂ ਵੀ ਆਖਿਆ। ਬਹੁਤ ਸਾਰੇ ਵਿਸ਼ੇਸ਼ਣਾਂ ਨਾਲ ਸਤਿਗੁਰੂ ਜੀ ਨੇ ਉਹਨਾਂ ਨੂੰ ਨਿਵਾਜਿਆ, ਜਿਨ੍ਹਾਂ ਨੇ ਜੀਵਨ ਪੰਥ ਤੈਅ ਕਰਕੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲਿਆ। ਸੋ ਸਾਧ ਸੰਗਤ, ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਐਸੀਆਂ ਪਵਿੱਤਰ ਰੂਹਾਂ ਨੂੰ ਸਤਿਗੁਰੂ ਜੀ ਸੁਹਾਗਣਾ ਕਹਿ ਰਹੇ ਨੇ। ਸੁਹਾਗਣਾ ਉਹ ਜਿਹੜੀਆਂ ਕੰਤ ਨਾਲ ਮਿਲੀਆਂ ਹੋਈਆਂ, ਕਲੀਆਂ ਵੇਸ ਕਰਕੇ ਨਹੀਂ, ਕਲੀਆਂ ਪਹਿਰਾਵੇ ਕਰਕੇ ਨਹੀਂ, ਕਲੀਆਂ ਅਡੰਬਰ ਕਰਕੇ ਦਿਖਾਵੇ ਕਰਕੇ ਨਹੀਂ, ਜਿਨ੍ਹਾਂ ਨੇ ਜੀਵਨ ਦੇ ਚੋਲਿਆਂ ਨੂੰ ਅਸਲੀ ਸੱਚ ਦੇ ਰੰਗ ਵਿੱਚ ਰੰਗ ਲਿਆ, ਮਜੀਠੜੇ ਰੰਗ ਵਿੱਚ ਰੰਗ ਲਿਆ। ਰੰਗ ਕੁਸੁੰਬੇ ਦਾ ਵੀ ਬੜਾ ਪ੍ਰਭਾਵਿਤ ਕਰਦਾ ਹੈ, ਬੜਾ ਅੱਖਾਂ ਨੂੰ ਆਕਰਸ਼ਿਤ ਕਰਦਾ ਹੈ, ਪਰ ਅਸਲ ਵਿੱਚ ਪ੍ਰਵਾਨ ਉਹ ਨੇ ਜਿਨ੍ਹਾਂ ਨੇ ਕੁਸੁੰਬੇ ਦੇ ਰੰਗ ਵਿੱਚ ਨਹੀਂ, ਮਜੀਠੜੇ ਰੰਗ ਵਿੱਚ ਆਪਣੇ ਆਪ ਨੂੰ ਰੰਗਿਆ। ਉਹਨਾਂ ਨੂੰ ਬੜਾ ਮਾਣ ਦਿੱਤਾ ਮਹਾਰਾਜ ਜੀ ਨੇ, ਜਿਨਕੇ ਚੋਲੇ ਰੱਤੜੇ ਪਿਆਰੇ, ਕੰਤ ਤਿੰਨਾਂ ਕੈ ਪਾਸ। ਰੰਗੀਆਂ ਹੋਈਆਂ ਰੂਹਾਂ, ਹੁਣ ਚੋਲੇ ਦਾ ਅਰਥ ਕੇਵਲ ਤਨ 'ਤੇ ਪਾਏ ਹੋਏ ਕੱਪੜੇ ਨਹੀਂ, ਸੌ ਕੀ ਸਾਰ ਸੁਹਾਗਣ ਜਾਣਾ, ਤਾਜ ਅਭਿਮਾਨ ਸੁੱਖ ਰਲੀਆਂ ਮਾਣ ਮਿਲਿਆ ਹੋਇਆ। ਉਹ ਮੇਰੇ ਸਤਿਗੁਰੂ ਜੀ ਨੇ ਬੜੀ ਸੁੰਦਰ ਵਿਆਖਿਆ ਕਰਦਿਆਂ ਬਚਨ ਬਖਸ਼ਿਆ, ਜੋ ਦਿਲ ਮਿਲਿਆ ਸੋ ਮਿਲ ਰਿਹਾ। ਕਈ ਵਾਰੀ ਸਰੀਰਾਂ ਦੀ ਨੇੜਤਾ ਸਾਨੂੰ ਨਜ਼ਰ ਹੀ ਆਉਂਦੀ ਹੈ, ਮਾਫ਼ ਕਰਿਓ ਸਾਧ ਸੰਗਤ, ਸਤਿਗੁਰਾਂ ਦੀ ਹਜ਼ੂਰੀ, ਸਤਿਗੁਰਾਂ ਦੀ ਗੋਦ ਵਿੱਚ, ਤਾਬਿਆਂ ਵਿੱਚ ਬੈਠ ਕੇ ਵੀ ਕਈ ਵਾਰੀ ਇਹ ਮਨ ਦੂਰ ਹੁੰਦਾ। ਤਾਂਹੀਓ ਸਤਿਗੁਰੂ ਜੀ ਨੇ ਕਿਹਾ, ਧਨ ਪਿਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ। ਕੇਵਲ ਸਰੀਰਾਂ ਦੀ ਸਮੀਪਤਾ ਨੂੰ ਮਿਲਾਪ ਨਹੀਂ ਗਿਣਿਆ ਮਹਾਰਾਜ ਨੇ, ਧਨ ਪਿਰ ਕਹੀਐ ਨਾਨਕਾ ਕੌਣ ਨੇ ਗੁਰਮੁਖੋ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਹੁਣ ਉਹ ਮਿਲਿਆ ਹੋਇਆਂ ਦੀ ਨਿਸ਼ਾਨੀ ਜਿਹੜੀ ਹੈ ਨਾ, ਉਹ ਸਤਿਗੁਰੂ ਜੀ ਇੱਥੇ ਦੱਸ ਰਹੇ ਆ। ਉਹਨਾਂ ਨੂੰ ਬੜੇ ਅਦਬ ਦੇ ਨਾਲ, ਬੜੇ ਵਿਸ਼ੇਸ਼ਣਾਂ ਦੇ ਨਾਲ ਸਤਿਗੁਰਾਂ ਸਨਮਾਨਿਆ। ਮਹਾਰਾਜ ਕਹਿੰਦੇ ਕਿ ਉਹਨਾਂ ਦੀ ਕੀ ਨਿਸ਼ਾਨੀ ਹੈ, ਜਿਹੜੇ ਸੱਚੇ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਹੋਏ ਆ, ਜਿਹੜੇ ਮਿਲੇ ਹੋਏ ਆ। ਉਹ ਮੇਰੇ ਦਾਤਾ ਜੀ ਕਹਿੰਦੇ ਵੀ ਸੁੱਖ ਰਲੀਆਂ ਮਾਣਦੇ ਨੇ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ। ਆ ਦੋ ਗੱਲਾਂ ਧਿਆਨ ਵਿੱਚ ਰੱਖਣੀਆਂ ਸਾਧ ਸੰਗਤ, ਆਪਣਾ ਆਪਾ ਅਰਪਣ ਕਰਨਾ, ਅਤੇ ਇੱਕ ਵੱਡੀ ਗੱਲ ਕਰਨ ਵਾਲੀ ਇਹ ਹੈ ਕਿ ਤਜ ਲਾਜ ਲੁਕਾਨੀ। ਵਾਹਿਗੁਰੂ ਜੀ ਦੇ ਮਿਲਾਪ ਵਿੱਚ ਵੱਡਾ ਰੋੜਾ ਜਿਹੜਾ ਬਣਿਆ ਹੈ ਉਹ ਲੁਕਾਨੀ ਦੀ ਲਾਜ ਹੈ, ਲੋਕ ਕੀ ਕਹਿਣਗੇ। ਸਹੁ ਦਾ ਸੁੱਖ ਅਸੀਂ ਕਿਉਂ ਨਹੀਂ ਮਾਣ ਪਾ ਰਹੇ, ਕਿਉਂਕਿ ਅਸੀਂ ਸਹੁ ਨੂੰ ਪ੍ਰਸੰਨ ਨਹੀਂ ਕਰ ਰਹੇ, ਅਸੀਂ ਲੋਕਾਂ ਨੂੰ ਪ੍ਰਸੰਨ ਕਰ ਰਹੇ। ਸਾਡੇ ਜੀਵਨ ਦਾ ਹਰ ਕਰਮ ਇਸ ਵਾਸਤੇ ਹੈ ਕਿ ਲੋਕ ਕੀ ਆਖਣਗੇ, ਜਿਹਨੂੰ ਲੋਕਾਚਾਰੀ ਕਿਹਾ ਜਾਂਦਾ। ਰਹਾਉ ਦੀ ਪੰਕਤੀ ਹੈ, ਐ ਮੇਰੀਏ ਜਿੰਦੇ ਸੁਣ, ਵਾਹਿਗੁਰੂ ਜੀ ਨੂੰ ਮਿਲਿਆ ਹੋਇਆਂ ਦੀ ਜਾਂ ਮਿਲਣ ਦੀ ਨਿਸ਼ਾਨੀ ਕੀ ਹੈ, ਕਿ ਉਹ ਸੰਸਾਰ ਦੀ ਪਰਵਾਹ ਨਹੀਂ ਕਰਦੇ, ਉਹ ਦੁਨੀਆ ਦੀ ਪਰਵਾਹ ਨਹੀਂ ਕਰਦੇ, ਆਪਣਾ ਆਪਾ ਸਹੁ ਨੂੰ ਅਰਪਣ ਕਰਕੇ। ਬੇਪਰਵਾਹ ਸਦਾ ਰੰਗ ਹਰਕੈ ਜਾਂ ਕੋ ਪਾਖ ਸੁਆਮੀ, ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ ਪਰਵਾਹ ਨਾਹੀਂ ਕਿਸੈ ਕੇਰੀ ਬਾਜ ਸੱਚੈ ਨਾ ਖਸਮ ਤੋਂ ਬਿਨਾਂ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਇਹਦਾ ਅਰਥ ਇਹ ਨਹੀਂ ਸਮਝਣਾ ਕਿ ਜਗਤ ਦਾ ਸੰਸਾਰ ਦਾ ਅਸੀਂ ਸਤਿਕਾਰ ਨਹੀਂ ਕਰਨਾ। ਗੁਰਮੁਖੋ, ਸਤਿਕਾਰ ਅਲੱਗ ਚੀਜ਼ ਹੈ ਪਰ ਪਿੱਛੇ ਲੱਗਣਾ ਅਲੱਗ ਚੀਜ਼ ਹੈ। ਗੁਰੂ ਦਰਬਾਰ ਦੇ ਅੰਦਰ, ਗੁਰੂ ਘਰ ਦੇ ਅੰਦਰ ਬਾਬਾ ਸ੍ਰੀ ਚੰਦ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਫਰਜ਼ੰਦ ਹਨ। ਉਦਾਸੀ ਸੰਪਰਦਾ ਉਹਨਾਂ ਨੇ ਧਾਰਨ ਕੀਤੀ, ਗ੍ਰਸਤ ਨਹੀਂ ਧਾਰਿਆ, ਜੀਵਨ ਦਾ ਢੰਗ ਥੋੜ੍ਹਾ ਜਿਹਾ ਹਟ ਕੇ ਹੈ। ਸਤਿਗੁਰਾਂ ਨੇ ਉਹਨਾਂ ਦਾ ਸਤਿਕਾਰ ਬੜਾ ਕੀਤਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਬਾ ਸ੍ਰੀ ਚੰਦ ਜੀ ਦਾ ਅੱਤ ਦਾ ਸਤਿਕਾਰ ਕੀਤਾ, ਆਪ ਜੀ ਸਾਖੀਆਂ ਜਾਣਦੇ ਹੋ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅੱਤ ਦਾ ਸਤਿਕਾਰ ਕੀਤਾ। ਗੁਰਦਾਸਪੁਰ ਗੁਰਦੁਆਰਾ ਬਾਠ ਸਾਹਿਬ ਸੁਸ਼ੋਭਿਤ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਗਏ, ਪਠਾਨਕੋਟ ਦੇ ਨੇੜੇ ਸਾਧ ਸੰਗਤ। ਸਤਿਕਾਰ ਦੀ ਕੋਈ ਕਮੀ ਨਹੀਂ ਹੈ, ਪਰ ਜਿਹੜਾ ਥੋੜ੍ਹਾ ਜਿਹਾ ਵਖਰੇਵਾਂ ਸਾਨੂੰ ਨਜ਼ਰ ਆਉਂਦਾ ਹੈ ਕਿ ਗ੍ਰਸਤ ਤਿਆਗਣਾ, ਉਦਾਸੀ ਮਤ ਨੂੰ ਧਾਰਨ ਕਰਨਾ, ਇਹ ਅਲੱਗ ਗੱਲ ਕਿ ਜਦੋਂ ਬਾਬਾ ਗੁਰਦਿੱਤਾ ਜੀ ਬਾਬਾ ਸ੍ਰੀ ਚੰਦ ਜੀ ਦੀ ਝੋਲੀ ਵਿੱਚ ਪਾਏ ਅਤੇ ਇਹ ਉਦਾਸੀ ਸੰਪਰਦਾ ਸਦਾ ਲਈ ਸਿੱਖ ਪੰਥ ਦੇ ਵਿੱਚ ਲੀਨ ਹੋ ਗਈ, ਗੁਰੂ ਪੰਥ ਦਾ ਅੰਗ ਬਣ ਗਈ। ਪਰ ਮੈਂ ਬੇਨਤੀ ਕਰਦਾ, ਸਤਿਕਾਰ ਅਲੱਗ ਚੀਜ਼ ਹੈ ਅਤੇ ਵਿਚਾਰਧਾਰਾ ਨੂੰ ਮੰਨ ਕੇ ਪਿੱਛੇ ਲੱਗਣਾ ਅਲੱਗ ਚੀਜ਼ ਹੈ। ਸਾਈਂ ਮੀਆਂ ਮੀਰ ਜੀ ਦਾ ਸਤਿਗੁਰੂ ਜੀ ਇੰਨਾ ਸਤਿਕਾਰ ਕਰਦੇ ਨੇ ਕਿ ਸੱਚਖੰਡ ਹਰਿਮੰਦਰ ਸਾਹਿਬ ਦੀ ਬੁਨਿਆਦ ਸਾਈਂ ਮੀਆਂ ਮੀਰ ਜੀ ਰੱਖ ਰਹੇ ਨੇ। ਬਾਬਾ ਫਰੀਦ ਸਾਹਿਬ ਜੀ ਦਾ ਇੰਨਾ ਸਤਿਕਾਰ ਕਰਦੇ ਨੇ ਕਿ ਉਹਨਾਂ ਨੂੰ ਅਦਬ ਦਿੱਤਾ ਬਾਣੀ ਦੇ ਅੰਦਰ, ਉਹ ਪੰਜ ਵਕਤ ਦੇ ਨਿਵਾਜੀ ਨੇ, ਉਹ ਸ਼ਰ੍ਹਾ ਦੇ ਪਾਬੰਦ ਨੇ। ਅਤੇ ਅਰਥ ਇਹ ਨਹੀਂ ਸਾਧ ਸੰਗਤ ਕਿ ਸਿੱਖ ਨੇ ਬਾਣੀ ਛੱਡ ਕੇ ਫਿਰ ਨਿਵਾਜਾਂ ਗੁਜ਼ਾਰਨ ਤੁਰ ਪੈਣਾ। ਸਤਿਕਾਰ ਅਲੱਗ ਚੀਜ਼ ਹੈ ਅਤੇ ਪਿੱਛੇ ਲੱਗ ਕੇ ਤੁਰਨਾ ਅਲੱਗ ਚੀਜ਼ ਹੈ। ਸਾਰੇ ਜਗਤ ਦਾ ਸਤਿਕਾਰ ਕਰਨਾ ਬਣਦਾ, ਹਰ ਵਰਗ ਦਾ ਸਤਿਕਾਰ ਕਰੀਏ, ਹਰ ਧਰਮ ਦਾ ਸਤਿਕਾਰ ਕਰੀਏ, ਪਰ ਗੁਰੂ ਕੇ ਪਿਆਰੇ ਸਿੱਖੋ, ਸਿੱਖ ਦਾ ਮਾਰਗ ਕੀ ਹੈ? ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨੋ। ਗੁਰੂ ਕਾ ਸਿੱਖ ਆਪਣੇ ਗੁਰੂ ਦੇ ਪਿੱਛੇ ਲੱਗ ਕੇ ਤੁਰਦਾ, ਗੁਰੂ ਨੇ ਮਾਰਗ ਦੱਸਿਆ ਅਤੇ ਸਿੱਖ ਉਸ ਮਾਰਗ ਦਾ ਪਾਂਧੀ ਬਣਦਾ। ਸਤਿਕਾਰ ਸਾਰੀ ਲੁਕਾਈ ਦਾ ਕਰੋ, ਜਗਤ ਦੀ ਪਰਵਾਹ ਨਹੀਂ ਕਰਨੀ। ਉਹਦਾ ਅਰਥ ਇਹ ਨਹੀਂ ਲੈਣਾ ਵੀ ਜਗਤ ਦਾ ਨਿਰਾਦਰ ਕਰਨਾ। ਜਦੋਂ ਅਸੀਂ ਇਹ ਬਚਨ ਪੜ੍ਹਦੇ ਹਾਂ ਵੀ ਪਰਵਾਹ ਨਾਹੀਂ ਕਿਸੈ ਕੇਰੀ, ਸਾਰੀ ਲੁਕਾਈ ਦਾ ਅਦਬ ਕਰਨਾ, ਪਰ ਜੋ ਆਪਣੇ ਕੰਤ ਦਾ ਅਦਬ ਮਨ ਦੇ ਅੰਦਰ ਹੈ ਗੁਰਮੁਖੋ, ਉਹ ਰੁਤਬਾ ਕਿਸੇ ਹੋਰ ਦਾ ਨਹੀਂ ਹੋ ਸਕਦਾ। ਸਤਿਕਾਰ ਸੁਹਾਗਣ ਸਹੁਰੇ ਦਾ ਵੀ ਕਰਦੀ ਹੈ, ਜੇਠ ਦਾ ਵੀ ਕਰਦੀ ਹੈ, ਪਰ ਜੋ ਆਪਣਾ ਆਪਾ ਕੰਤ ਨੂੰ ਅਰਪਣ ਕੀਤਾ ਜਾਂਦਾ ਉਹ ਕਿਸੇ ਹੋਰ ਨੂੰ ਨਹੀਂ ਕੀਤਾ ਜਾਂਦਾ। ਬਸ ਆਹ ਭੇਦ ਸਤਿਗੁਰੂ ਜੀ ਨੇ ਇੱਥੇ ਸਮਝਾਇਆ ਕਿ ਆਪਣਾ ਆਪਾ ਅਰਪਣ ਕਰਨਾ, ਮਨ ਤਨ ਅਰਪ ਤਾਜ ਲਾਜ ਲੁਕਾਨੀ, ਲੋਕਾਂ ਦੀ ਲਾਜ ਕਿ ਸੰਸਾਰ ਕੀ ਆਖੇਗਾ, ਇਸ ਭਰਮ ਨੂੰ ਤਿਆਗ ਕੇ ਆਪਣਾ ਆਪਾ ਆਪਣੇ ਸਹੁ ਦੇ ਆਪਣੇ ਕੰਤ ਦੇ ਚਰਨਾਂ ਵਿੱਚ ਅਰਪਣ ਕਰਨਾ। ਗੁਰਮੁਖੋ, ਨਾ ਕੋਈ ਵੀ ਦਿੱਤਾ ਜਾ ਸਕਦਾ, ਉਹਨੂੰ ਸੁਹਾਗਣ ਕਿਹਾ ਜਾ ਸਕਦਾ, ਉਹਨੂੰ ਸੰਤ ਕਿਹਾ ਜਾ ਸਕਦਾ, ਉਹਨੂੰ ਸਿੱਖ ਕਿਹਾ ਜਾ ਸਕਦਾ, ਉਹਨੂੰ ਸਾਧੂ ਕਿਹਾ ਜਾ ਸਕਦਾ, ਪਰ ਗਾਥਾ ਉਹਨਾਂ ਦੀ ਹੈ ਜਿਹੜੇ ਪ੍ਰਵਾਨ ਚੜ੍ਹੇ ਹੋਏ ਆ। ਮੈਂ ਆਪ ਜੀ ਦੇ ਚਰਨਾਂ ਵਿੱਚ ਥੋੜ੍ਹੀ ਜਿਹੀ ਬੇਨਤੀ ਕਰਨੀ ਚਾਹੁੰਦਾ, ਪ੍ਰਵਾਨ ਚੜ੍ਹੀਆਂ ਹੋਈਆਂ ਪਵਿੱਤਰ ਰੂਹਾਂ ਦੇ ਜੀਵਨ ਦੇ ਵਿੱਚੋਂ, ਜਿਸ ਦਰ ਦਾ ਚੌਂਕੀਦਾਰਾ ਆਪ ਸੰਗਤਾਂ ਦੀਆਂ ਅਸੀਸਾਂ ਨੇ ਅਤੇ ਗੁਰੂ ਘਰ ਦੇ ਪ੍ਰਬੰਧ ਨੇ ਦਾਸਰੇ ਦੀ ਝੋਲੀ ਵਿੱਚ ਪਾਇਆ, ਮੈਂ ਉਸ ਦਰ ਦੀ ਥੋੜ੍ਹੀ ਜਿਹੀ ਵਿਥਿਆ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ। ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ, ਧੰਨ ਮਾਂ ਗੁਜਰੀ ਜੀ ਦਾ ਮਹਾਨ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ। ਉਹ ਪ੍ਰਵਾਨ ਚੜੀਆਂ ਪਵਿੱਤਰ ਰੂਹਾਂ ਨੇ ਸਾਧ ਸੰਗਤ, ਜਿੰਦਾਂ 9 ਅਤੇ 7 ਸਾਲ ਦੀਆਂ ਨੇ। ਥੋੜ੍ਹਾ ਜਿਹਾ ਇਸ਼ਾਰਾ ਇਸ ਲਈ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ ਕਿ ਉਹਨਾਂ ਮਹਾਨ ਬਾਬਿਆਂ ਦਾ ਸ਼ਹੀਦੀ ਦਿਹਾੜਾ ਆ ਰਿਹਾ, 25, 26 ਅਤੇ 27 ਦਸੰਬਰ ਨੂੰ। ਸਾਰੇ ਪੰਥ ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦ ਉਹਨਾਂ ਪਵਿੱਤਰ ਸ਼ਹੀਦਾਂ ਦੀ ਬਾਰਗਾਹ ਦੇ ਉੱਤੇ ਨਤਮਸਤਕ ਹੋਣ ਵਾਸਤੇ ਇਕੱਠਿਆਂ ਹੋਣਾ। ਮਹੀਨਾ ਭਰ ਐਸਾ ਜੋੜ ਮੇਲ ਬਣਦਾ ਹੈ, ਸਾਧ ਸੰਗਤ ਅੰਦਾਜ਼ਨ 50 ਲੱਖ ਦੇ ਕਰੀਬ ਸੰਗਤ ਮੱਥਾ ਟੇਕਦੀ ਹੈ ਮਹੀਨੇ ਭਰ 'ਚ। ਗੁਰੂ ਘਰ ਦੇ ਪ੍ਰਬੰਧ ਵੱਲੋਂ ਬੜੇ ਸੁਚੱਜੇ ਪ੍ਰਬੰਧ ਕੀਤੇ ਜਾਂਦੇ ਆ। ਸੋ आप संगतां नूं जिथे मैं बेनती करनी है उस दर दा चौकीदार होण दे नाते कि आप जी ने धूड़ी परस के अमीरी हासिल करनी उस दर तों, उत्थे मैं परवान चढ़िया की गल जदों करांगा तो वेखो कोई अडंबर, कोई वेस, कोई वड्डियां वड्डियां उमरां, कोई खास तरह का उन्हां दा जीवन प्रगटावा, कुछ भी ऐसी गल नहीं है। 9 ते 7 साल दियां जिंदा ने जे शरीर करके, वेखो खिमा करना ये बचन, ये गुस्ताखी मैं नहीं कर सकता उन्हां नूं बच्चे कह के, क्योंकि वो करनी करके बाबा जी हैं। भावें साढ़े सामने शरीर छोटे छोटे ने, बाल वरेसा ने, पर करनी करके वो बाबा जी हैं। गुरमुख प्यारे, उन्हां बाबियां नूं मैं अपनी जुबान तो बच्चे कह के नहीं बुला सकता, ये गुस्ताखी मैं नहीं करांगा। तो मैं तुहाडे चरणां च भी अर्ज करांगा कि कभी भी इस शब्द नाल मुखातब नहीं होना कि वह बच्चे हैं, वो साडा जीवन रोशनाउण वाले बाबे हैं। उन्होंने सानू जाच दसी है भी परवान किवें चढ़ना साध संगत। उमरां 9 ते 7 साल दियां ने, पर करनी ऐसी कीती है कि कल्ले आप ही परवान नहीं चढ़े, अज सारी लुकाई नू, सारे सिख जगत नू वो बाबे अज भी सिक्ख्या दे रहे ने कि आओ इस राह दे पांधी बणो। तुहानू परवान चढ़न की जाच दस दिंदे आ कि सुहागणा किवें बणीदा, गुरमुख किवें बणीदा, गुरसिख किवें बणीदा। साध संगत, कई बार अद्धी अद्धी सदी साड़ी उम्र गुजर जाती, 80-80, 90-90 वरे असी जिंदगी भोगते, कोई सदी नूं टप जाता तो खिमा करना सानू अपने असलीयत का, अपने अस्तित्व का सानू पता नहीं लगता भी असी की हाँ तो की करन वास्ते आए हैं। धन गुरु गोबिंद सिंह सच्चे पातशाह महाराज जी, अब दसंबर का महीना शुरू हो गया तो मेरी हाथ जोड़ के बेनती है, वैसे तो गुरु के चरणों में जुड़िया हुई सुरतां एक छिन भी अपने सतगुरु जी की रहमत नूं, अपने सतगुरु जी के परोपकारां नूं नहीं विसारदे, पर घट्टो घट गुरु के प्यार रंगे गुरमुखो। ये जदों दसंबर की सीत आएगी ना, हड्डां नूं चीरन वाली ये पोह की ठंड शुरू होएगी, जदों शरीर नूं कांबा छेड़न वाली सर्दी सानू इदां आके हवा के ठक्के कंबणा ला देणगे, अपने बच्चियां नूं निग दे विच रजाइयां विच तुसीं लपेट लपेट के रखोगे ना, उदों मेरी बेनती है कि ते सरसा दे तट नूं ना भुला दिओ। अपने घरां दे सुख माणदे होए बड़ा ख्याल रखना पैणा ने भी इह सर्दी दे विच बच्चियां नूं बचा लईए असीं। सियाणियां पुरखां ने बड़ा ख्याल रखना कि बिरधां नूं सर्दी बहुती लगती है। नौजवान कहिंदा मैनूं परवाह नहीं, बजुर्ग सर्दी बड़ी मनदे ने, बाल सर्दी बड़ी मनदे ने। जदों गुरमुखो अपने बजुर्गां दा अदब करोगे ना, सत्कार करोगे, उहनां दी सर्दी दा ख्याल रख के उन्हां वास्ते सुविधावां प्राप्त मुहैया कराओगे, तो मेरी अर्ज है उत्थे 90-95 वरियां दी उस माँ गुजरी जी नूं चेते करिओ जिहड़ियां सीत रातां विच बिना लेप तलाइयां तो ठंडे बुरज विच बैठे ने। एक गल कलगियां वाले साहब ने कही सी, माछीवाड़े दे कंडियाली सेज उत्ते सौ के कहा, मेरिया प्रीतमा मैं तेरे शुकर विच हाँ। ऐ है मिलण दी निशानी साध संगत, आ है मिलाप दा रस्ता जिहड़ा गुरु गोबिंद सिंह महाराज दस रहे ने। मिलाप का रस्ता सुखां का सौदा नहीं है, मिलाप का रस्ता अपने गरजां भरिया, स्वार्थ भरिया बिरतियां लैके गुरु को आना नहीं है। मिलाप का रस्ता है जे सुख दे तां तुझे आराधी, दुख भी तुझे ते आई। मखमली गद्दियां दे उत्ते चरण रखण वाले मेरे पातशाह कंडियां दी सेज ते सौ के कहिंदे ने, मेरे प्रीतमा जे कोई कहिंदा सौदा कर लै साडे वास्ते प्रेरणा गुरमुखो, आ मिलाप दा राह समझो। जे कोई कहिंदा भी सौदा कर लै तैनू कंडियां दी सेज ते नहीं सौना पएगा, तेरे वास्ते लेप तलाइयां विछा दित्तियां जाणगियां, पर सौदा करन वाले दी शर्त यह हुंदी कि अपने मालक दा लड़ छड़ दे, अपने प्रीतम दे प्यार दी धुन छड़ दे, ते तैनू कंडियां दी सेज दी बजाए गदेले दे देंगे। महाराज सच्चे पातशाह जी ने कहा, मेरे वास्ते उस सुखां दी सेज जड़ी है वह सुराही खंजरां दी सुराही होवेगी, वह नाग निवासां दा रहना होवेगा। किन्नी वजद विच, किन्ने रंग विच दाता जी ने गाया होवेगा मित्र प्यारे नूं हाल मुरीदां दा कहना, सूल सुराही खंजर प्याला बिंग कसाइयां दा सहना, यारड़े दा सानू सत्थर चंगा भट्ठ खेड़ियां दा रहना, तुद बिन रोग रजाइयां दा ओढ़न। कंडियाली सेजा की जगह ਜੇ ਕਿਤੇ ਰਜਾਈਆਂ ਦਾ ਲੇਪ ਤਲਾਈਆਂ ਦਾ ਓਡਣ ਵੀ ਓਡਣ ਵਾਸਤੇ ਉੱਪਰ ਲੈਣ ਵਾਸਤੇ ਮਿਲ ਜਾਂਦੀਆਂ ਤਾਂ ਮੇਰੇ ਪ੍ਰੀਤਮਾ ਜੇ ਸੌਦਾ ਇਹ ਕਰਨਾ ਪੈਂਦਾ ਵੀ ਤੇਰੇ ਤੋਂ ਬਿਨਾਂ ਤੇਰਾ ਦਰ ਛੱਡ ਦੀਏ ਤੇਰੇ ਸੱਚ ਦਾ ਰਾਹ ਛੱਡ ਦੀਏ ਅਤੇ ਲੇਪ ਤਲਾਈਆਂ ਦਾ ਓਡਣ ਮਿਲ ਜਾਏਗਾ ਮੇਰੇ ਵਾਸਤੇ ਉਹ ਵੱਡਾ ਰੋਗ ਹੈ ਵੱਡਾ ਰੋਗ ਦੁੱਖ ਝੱਲਣੇ ਪ੍ਰਵਾਨ ਪਰ ਤੇਰਾ ਦਰ ਛੱਡਿਆ ਨਹੀਂ ਜਾ ਸਕਦਾ ਮਹਾਰਾਜ ਕੰਡਿਆਂ ਦੀ ਸੇਜ ਮੇਰੇ ਵਾਸਤੇ ਸੁੱਖਾਂ ਦਾ ਆਸਣ ਹੈ ਕਿਉਂਕਿ ਮੈਂ ਤੇਰੇ ਚਰਨਾਂ ਨਾਲ ਜੁੜਿਆ ਹੋਇਆ ਇਹ ਸਾਡੇ ਲਈ ਪ੍ਰੇਰਨਾ ਉਸ ਰੱਬ ਰੂਪ ਦੀ ਜੇ ਤੇਰੇ ਤੋਂ ਬਿਨਾਂ ਰਜਾਈਆਂ ਦਾ ਓਡਣ ਮਿਲ ਜਾਂਦਾ ਤੇ ਤੁੱਧ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦਾ ਰਹਿਣਾ ਮਾਂ ਗੁਜਰੀ ਜੀ ਵਾਸਤੇ ਗਦੇਲੇ ਵਿਛ ਸਕਦੇ ਸਨ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਵਾਸਤੇ ਰਜਾਈਆਂ ਦੇ ਪ੍ਰਬੰਧ ਹੋ ਸਕਦੇ ਸਨ ਪਰ ਪਿਤਾ ਦੀ ਦਿੱਤੀ ਹੋਈ ਪ੍ਰੇਰਨਾ ਕਿ ਤੁੱਧ ਬਿਨ ਰੋਗ ਰਜਾਈਆਂ ਦਾ ਓਡਣ ਉਹ ਕਹਿੰਦੇ ਰੋਗ ਨਹੀਂ ਸਹੇੜਨਾ ਅਸੀਂ ਤਾਂ ਆਪਣੇ ਸਹੁ ਦੇ ਪ੍ਰੇਮ ਵਿੱਚ ਰੰਗੇ ਹੋਏ ਸੱਚ ਦੇ ਪਾਂਧੀ ਬਣ ਕੇ ਰੋਗ ਮੁਕਤ ਜੀਵਨ ਜਿਉਣਾ ਜਿੱਦਣ ਗੁਰੂ ਨਾਲੋਂ ਟੁੱਟ ਗਏ ਉੱਦਣ ਜੀਵਨ ਦੇ ਸੁੱਖ ਰੋਗ ਬਣ ਜਾਣਗੇ ਪ੍ਰੇਰਨਾ ਪੱਲੇ 'ਚ ਬੰਨ ਲਿਓ ਸਾਧ ਸੰਗਤ ਪ੍ਰਵਾਨ ਚੜ੍ਹਨ ਦੀ ਜੁਗਤੀ ਵੇਖੋ ਮੇਰੇ ਕਲਗੀਆਂ ਵਾਲੇ ਸਾਹਿਬ ਨੇ ਜਾਚ ਦੱਸੀ ਸਾਧ ਸੰਗਤ ਜੇ ਸੰਖੇਪ ਜੇ ਸ਼ਬਦਾਂ ਵਿੱਚ ਪੋਹ ਦੀਆਂ ਉਹ 6-7 ਰਾਤਾਂ ਦਾ ਮੈਂ ਜ਼ਿਕਰ ਕਰਾਂ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਕਿਉਂਕਿ ਸਮਾਂ ਬੜਾ ਸੀਮਤ ਹੈ ਅਤੇ ਮੈਂ ਪ੍ਰਵਾਨ ਚੜ੍ਹਿਆਂ ਦੀ ਗੱਲ ਕਰਦਿਆਂ ਕਰਦਿਆਂ ਗੁਰੂ ਦੇ ਲਾਲਾਂ ਨੂੰ ਨਮਸਕਾਰ ਕਰਨੀ ਚਾਹੁੰਦਾ ਸਾਧ ਸੰਗਤ ਜੀ ਅਸੀਂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਚਰਨਾਂ ਵਿੱਚ ਖੜ੍ਹ ਕੇ ਜਦੋਂ ਅਰਦਾਸ ਕਰਦੇ ਹਾਂ ਤਾਂ ਇੱਕ ਸ਼ਬਦ ਕਹਿੰਦੇ ਹਾਂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਗੁਰਮੁਖੋ ਕਦੀ ਸੋਚਣ ਦਾ ਯਤਨ ਕੀਤਾ ਕਿ ਸਾਹਿਬਜ਼ਾਦੇ ਚਾਰ ਕੌਣ ਹਨ ਸਾਹਿਬਜ਼ਾਦੇ ਸ਼ਬਦ ਦਾ ਅਰਥ ਹੈ ਸਾਹਿਬ ਦੇ ਸੁਪੁੱਤਰ ਗੁਰੂ ਸਾਹਿਬ ਜੀ ਦੇ ਲਾਲ ਅਤੇ ਜੇ ਅਸੀਂ ਇਤਿਹਾਸ ਵੱਲ ਨਿਗਾਹ ਮਾਰੀਏ ਗੁਰੂ ਸਾਹਿਬ ਜੀ ਦੇ ਲਾਲ ਤਾਂ ਹੋਰ ਵੀ ਸਨ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਲਖਮੀ ਦਾਸ ਜੀ ਨੇ ਬਾਬਾ ਦਾਤੂ ਜੀ ਨੇ ਦਾਸੂ ਜੀ ਨੇ ਬਾਬਾ ਮੋਹਨ ਜੀ ਨੇ ਮੋਹਰੀ ਨੇ ਬਹੁਤ ਸਾਰੇ ਨੇ ਗੁਰੂ ਸਾਹਿਬ ਜੀ ਦੇ ਲਾਲ ਫਿਰ ਚੌਹਾਂ ਸਾਹਿਬਜ਼ਾਦਿਆਂ ਦੀ ਕਮਾਈ ਦਾ ਧਿਆਨ ਧਰ ਕੇ ਅਸੀਂ ਕਹਿੰਦੇ ਹਾਂ ਬੋਲੋ ਜੀ ਵਾਹਿਗੁਰੂ ਕਿਉਂ ਭਲਾ ਕਿਉਂਕਿ ਜੋ ਕਰਨੀ ਉਹਨਾਂ ਨੇ ਕੀਤੀ ਹੈ ਨਾ ਉਹ ਦੁਨੀਆਂ ਵਿੱਚ ਹੋਰ ਕਿਤੇ ਨਜ਼ਰ ਨਹੀਂ ਆਉਂਦੀ ਸਾਧ ਸੰਗਤ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਹਜ਼ੂਰ ਦੇ ਨਾਲ ਪਹਾੜੀ ਰਾਜਿਆਂ ਨੇ ਅਤੇ ਮੁਗਲ ਫੌਜਾਂ ਨੇ ਕਸਮਾਂ ਖਾ ਕੇ ਨਾ ਆਟੇ ਦੀਆਂ ਗਊਆਂ ਬਣਾ ਕੇ ਅਤੇ ਕੁਰਾਨ ਮਸਜਿਦ ਦੀ ਜ਼ਿਲਦ ਦੇ ਉੱਤੇ ਔਰੰਗਜ਼ੇਬ ਦੇ ਦਸਤਖਤ ਕਰਵਾ ਕੇ ਆਹਦ ਕੀਤਾ ਵੀ ਸੱਚੇ ਪਾਤਸ਼ਾਹ ਸਾਡੀ ਪੱਤ ਦਾ ਵਾਸਤਾ ਹੈ ਅਸੀਂ ਆਪਣੇ ਇਮਾਨ ਦਾ ਵਾਸਤਾ ਪਾ ਕੇ ਕਹਿੰਦੇ ਹਾਂ ਇੱਕ ਵਾਰੀ ਅਨੰਦਪੁਰ ਸਾਹਿਬ ਛੱਡ ਦਿਓ ਅਤੇ ਮੈਂ ਇੱਥੇ ਖਾਸ ਅਰਜ਼ ਕਰਨੀ ਚਾਹੁੰਦਾ ਮੇਰਾ ਗੁਰੂ ਛਲਿਆ ਨਹੀਂ ਜਾ ਸਕਦਾ ਉਹ ਅਛਲ ਹੈ ਉਹ ਅਛੇਦ ਹੈ ਉਹ ਅਪਾਰ ਹੈ ਉਹਨੂੰ ਕੋਈ ਛਲ ਨਹੀਂ ਸਕਦਾ ਪਰ ਕਲਗੀਆਂ ਵਾਲੇ ਪਾਤਸ਼ਾਹ ਨੂੰ ਪੁੱਛੋ ਜਗਤ 'ਤੇ ਆਏ ਕਿਉਂ ਨੇ ਉਹ ਕਹਿੰਦੇ ਧਰਮ ਹੇਤ ਗੁਰਦੇਵ ਪਠਾਏ ਕਿਸੇ ਵਿਸ਼ੇਸ਼ ਧਰਮ ਦਾ ਨਾਂ ਨਹੀਂ ਲਿਆ ਮਹਾਰਾਜ ਨੇ ਅਤੇ ਜਦੋਂ ਕਿਸੇ ਨੇ ਆ ਕੇ ਧਰਮ ਦਾ ਵਾਸਤਾ ਪਾਇਆ ਨਾ ਭਾਵੇਂ ਉਹ ਪਾਪੀ ਸਨ ਉਹ ਖੋਟ ਦੇ ਭਰੇ ਹੋਏ ਸਨ ਉਹ ਛਲ ਅਤੇ ਦੰਭ ਲੈ ਕੇ ਆਏ ਸੀ ਸਤਿਗੁਰੂ ਜੀ ਜਾਣਦੇ ਸਨ ਫਿਰ ਵੀ ਮਹਾਰਾਜ ਨੇ ਉਹ ਆਈਆਂ ਹੋਈਆਂ ਧਰਮ ਦੇ ਚਿੰਨ੍ਹ ਵਸਤਾਂ ਨੂੰ ਠੁਕਰਾਇਆ ਨਹੀਂ ਸਾਧ ਸੰਗਤ ਇਹ ਵਡੱਪਣ ਹੈ ਕਲਗੀਧਰ ਪਾਤਸ਼ਾਹ ਜੀ ਦਾ ਇਹ ਜਾਚ ਦੱਸੀ ਹੈ ਵੀ ਅਸੀਂ ਧਰਮ ਦਾ ਅਦਬ ਕਿਵੇਂ ਕਰਨਾ ਭਾਵੇਂ ਦੁਨੀਆਂ ਵਿੱਚ ਕਿਸੇ ਦਾ ਵੀ ਧਰਮ ਹੈ ਕਿਸੇ ਧਰਮ ਦਾ ਸਿੱਖ ਨੇ ਨਿਰਾਦਰ ਨਹੀਂ ਕਰਨਾ ਸਾਧ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਧਰਮ ਦੇ ਚਿੰਨ੍ਹਾਂ ਨੂੰ ਠੁਕਰਾਇਆ ਨਹੀਂ ਹਾਂ ਜਦੋਂ ਤੁਸੀਂ ਉਹ ਕਾਫਲੇ ਦੀ ਰੂਪ ਰੇਖਾ ਨੂੰ ਵੇਖੋਗੇ ਨਾ ਜਿਹੜਾ ਸਾਹਿਬਾਂ ਨੇ ਤੋਰਿਆ ਅਨੰਦਪੁਰ ਸਾਹਿਬ ਤੋਂ ਗੁਰੂ ਕੇ ਪਿਆਰੇ ਸਿੱਖੋ ਸਤਿਗੁਰਾਂ ਨੇ ਪਿਛਲੀ ਬਾਈ ਨੂੰ ਇੰਨਾ ਮਜ਼ਬੂਤ ਕੀਤਾ ਭਾਈ ਬਚਿੱਤਰ ਸਿੰਘ ਜੀ ਭਾਈ ਉਦੇ ਸਿੰਘ ਜੀ ਭਾਈ ਜੀਵਨ ਸਿੰਘ ਜੀ ਇਹ ਗੁਰਸਿੱਖਾਂ ਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਪਿਛਲੀ ਬਾਈ ਨੂੰ ਇੰਨਾ ਮਜ਼ਬੂਤ ਕੀਤਾ ਕਿਉਂਕਿ ਸਤਿਗੁਰੂ ਜੀ ਜਾਣਦੇ ਨੇ ਕਿ ਝੂਠੀਆਂ ਕਸਮਾਂ ਖਾਣ ਵਾਲਿਆਂ ਨੇ ਕਸਮਾਂ ਤੋੜ ਕੇ ਹਮਲਾ ਜ਼ਰੂਰ ਕਰਨਾ ਇਹ ਜਾਣਦਿਆਂ ਹੋਇਆਂ ਵੀ ਮਹਾਰਾਜ ਨੇ ਧਰਮ ਦੀਆਂ ਕਸਮਾਂ ਨੂੰ ਠੁਕਰਾਇਆ ਨਹੀਂ ਉਹਨਾਂ ਦੀ ਗੱਲ ਨੂੰ ਮੰਨ ਲਿਆ ਸ਼ਾਹੀ ਟਿੱਬੀ ਦੇ ਕੋਲ ਪਹੁੰਚੇ ਸਤਿਗੁਰੂ ਜੀ ਅਤੇ ਸਭ ਕਸਮਾਂ ਤੋੜ ਕੇ ਹਮਲਾ ਹੋ ਗਿਆ ਸਰਸਾ ਦੇ ਤੱਟ ਉੱਤੇ ਨੇ ਜਦੋਂ ਸੱਤ ਪੋਹ ਦੀ ਪ੍ਰਭਾਤ ਹੋ ਰਹੀ ਹੈ ਪੈਰ ਰਾਤ ਰਹਿੰਦੀ ਹੈ ਅਤੇ ਮੇਰੇ ਦਾਤਾ ਜੀ ਅੰਮ੍ਰਿਤ ਬਾਣੀ ਦੇ ਕੀਰਤਨ ਵਿੱਚ ਜੁੜ ਗਏ ਸਿੰਘ ਚਟਾਨ ਵਾਂਗ ਛਾਤੀ ਤਾਣ ਕੇ ਖੜ੍ਹੇ ਹੋ ਗਏ ਦੁਸ਼ਮਣ ਦੇ ਹੱਲੇ ਨੂੰ ਰੋਕਣ ਲਈ ਇੱਥੇ ਮੇਰੇ ਸਤਿਗੁਰਾਂ ਨੇ ਇੱਕ ਬੜੀ ਪਿਆਰੀ ਪ੍ਰੇਰਨਾ ਦਿੱਤੀ ਗੁਰਮੁਖੋ 9 ਮਹੀਨਿਆਂ ਦੇ ਘੇਰੇ ਤੋਂ ਬਾਅਦ ਇਸ ਟਿਕਾਣੇ 'ਤੇ ਪਹੁੰਚੇ ਨੇ 10 ਲੱਖ ਫੌਜ ਨੇ 9 ਮਹੀਨਿਆਂ ਤੋਂ ਘੇਰਾ ਕੱਤਿਆ ਹੋਇਆ ਸੀ ਭੋਜਨ ਦੀ ਬਹੁਤ ਤੋਟ ਸੀ ਅਤੇ ਸੱਚੇ ਪਾਤਸ਼ਾਹ ਜੀ ਨੇ ਇੱਕ ਸੁਨੇਹਾ ਸਿੱਖਾਂ ਨੂੰ ਇੱਥੇ ਦਿੱਤਾ ਗੱਲ ਨੂੰ ਸਮਝਿਓ, ਪੱਲੇ 'ਚ ਬੰਨ ਲਿਓ। ਸਾਹਿਬਾਂ ਨੇ ਕਿਹਾ ਭੋਜਨ ਨਾ ਮਿਲੇ, ਸਰੀਰ ਦਾ ਆਹਾਰ ਨਾ ਮਿਲੇ, ਕੋਈ ਚਿੰਤਾ ਨਹੀਂ, ਪਰ ਜੇ ਜ਼ਮੀਰ ਦਾ ਆਹਾਰ ਨਾ ਮਿਲਿਆ ਸਾਡੀ ਆਤਮਿਕ ਮੌਤ ਹੋ ਜਾਏਗੀ। ਮੌਤ ਦਾ ਸਾਇਆ ਸਿਰ ਦੇ ਉੱਤੇ ਹੈ, ਤਲਵਾਰਾਂ ਦੀ ਛਾਂ ਹੇਠਾਂ, ਤੀਰਾਂ ਦੀ ਛਾਂ ਹੇਠਾਂ, ਭਿਆਨਕ ਮੁਸ਼ਕਲਾਂ ਦੀ ਛਾਂ ਹੇਠਾਂ ਸਤਿਗੁਰੂ ਜੀ ਸਰਸਾ ਦੇ ਤੱਟ 'ਤੇ ਬੈਠ ਕੇ ਬਾਣੀ ਦਾ ਲੜ ਨਹੀਂ ਛੱਡਦੇ। ਇਹ ਸਾਡੇ ਲਈ ਪ੍ਰੇਰਨਾ ਕਿ ਗੁਰੂ ਕਿਹਾ ਸਿੱਖਾ ਚਾਰ ਡੰਗ ਭੋਜਨ ਨਾ ਮਿਲੇ, ਚਿੰਤਾ ਨਾ ਕਰੀ। ਜੇ ਬਾਣੀ ਨਾਲੋਂ ਟੁੱਟ ਗਿਆ, ਸ਼ਾਇਦ ਭੋਜਨ ਨਾ ਮਿਲਿਆ। ਆ ਗੁਰੂ ਦਾ ਸਿੱਖ ਬੈਠਾ ਸੀ ਗੁਰਮੁਖੋ, 22 ਦਿਨ ਭੁੱਖਾ ਪਾਣਾ। ਗੁਰੂ ਕਲਗੀਆਂ ਵਾਲੇ ਸਾਹਿਬ ਦਾ ਜਦੋਂ ਸਿਰ ਦੇ ਉੱਤੇ ਹੱਥ ਹੋਵੇ, ਭਾਈ ਗੁਰਬਖਸ਼ ਸਿੰਘ 22 ਦਿਨ ਭੁੱਖਾ ਪਾਣਾ ਬੈਠਾ ਸੀ ਨਾ, ਜਿਸਮ ਦੇ ਉੱਤੇ ਆਂਚ ਨਹੀਂ ਆਈ। ਭੋਜਨ ਤੋਂ ਬਿਨਾਂ ਜੂਲੇਗਾ, ਜੇ ਬਾਣੀ ਨਾਲੋਂ ਟੁੱਟ ਗਿਆ ਤਾਂ ਤੇਰਾ ਜੂਣਾ ਮੁਹਾਲ ਹੋ ਜਾਏਗਾ। ਸਰਸਾ ਦੇ ਤੱਟ 'ਤੇ ਬੈਠ ਕੇ ਬਾਣੀ ਪੜ੍ਹ ਕੇ ਕਲਗੀਆਂ ਵਾਲੇ ਸਾਹਿਬ ਨੇ ਇਹੀ ਸਿੱਖਿਆ ਦਿੱਤੀ ਸਾਨੂੰ। ਸਰਸਾ ਪਾਰ ਕੀਤੀ, ਪਰਿਵਾਰ ਦੇ 3 ਹਿੱਸੇ ਹੋ ਗਏ ਮਹਾਰਾਜ ਦੇ। ਮਾਵਾਂ, ਸਾਡੀਆਂ ਮਾਵਾਂ, ਧੰਨ ਮਾਂ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ, ਭਾਈ ਜਵਾਹਰ ਸਿੰਘ ਜੀ ਦੇ ਨਾਲ ਦਿੱਲੀ ਵੱਲ ਨੂੰ, ਕਿਉਂਕਿ ਭਾਈ ਮਨੀ ਸਿੰਘ ਜੀ ਦੇ ਸਹੁਰੇ ਦਿੱਲੀ ਨੇ। ਭਾਈ ਲੱਖੀ ਸ਼ਾਹ ਬਣਜਾਰਾ ਭਾਈ ਮਨੀ ਸਿੰਘ ਜੀ ਦਾ ਸਹੁਰਾ ਹੈ, ਬੀਬੀ ਸੀਤੋ ਜੀ ਉਹਨਾਂ ਦੀ ਧੀ ਭਾਈ ਮਨੀ ਸਿੰਘ ਜੀ ਨੂੰ ਵਿਆਹੇ ਹੋਏ ਨੇ। ਭਾਈ ਧੰਨਾ ਸਿੰਘ ਅਤੇ ਜਵਾਹਰ ਸਿੰਘ ਜੀ ਦਿੱਲੀ ਦੇ ਰਹਿਣ ਵਾਲੇ ਨੇ, ਇਸ ਲਈ ਮਹਿਲਾਂ ਨੂੰ, ਗੁਰੂ ਮਹਿਲਾਂ ਨੂੰ ਲੈ ਕੇ ਉਹ ਦਿੱਲੀ ਵੱਲ ਨੂੰ ਚਲੇ ਗਏ। ਕਲਗੀਆਂ ਵਾਲੇ ਸਾਹਿਬ ਰੋਪੜ ਦੇ ਰੰਗੜਾਂ ਦੇ ਹੱਲੇ ਨੂੰ ਪਛਾੜਦੇ ਹੋਏ ਨਿਹੰਗ ਖਾਂ ਪਠਾਨ ਦੀ ਸ਼ਰਧਾ ਨੂੰ ਭਾਗ ਲਾ ਰਹੇ ਨੇ। ਵੇਖੋ ਗੁਰੂ ਕੇ ਸਿੱਖੋ, ਸਤਿਗੁਰਾਂ ਦੇ ਇਸ ਸਫ਼ਰ ਨੂੰ, ਇਹ ਜੰਗਾਂ ਦੇ ਦੌਰ ਨੂੰ ਇਹ ਨਾ ਸਮਝ ਲੈਣਾ ਕਿਸੇ ਮਜ਼ਹਬ ਦੇ ਵਿਰੁੱਧ ਹੈ, ਕਿਸੇ ਧਰਮ ਦੇ ਵਿਰੁੱਧ ਹੈ। ਸਤਿਗੁਰੂ ਜੀ ਕਹਿੰਦੇ ਸਾਡੀ ਆਮਦ ਇਸ ਵਾਸਤੇ ਹੈ, ਜਹਾਂ ਕਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੁੱਖੀ ਅਨਪਕੜ ਪਛਾੜੋ। ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣੀਆਂ ਨੇ ਅਤੇ ਧਰਮ ਦੀ ਬੁਨਿਆਦ ਰੱਖਣੀ ਹੈ। ਮਹਾਰਾਜ ਕਹਿੰਦੇ ਇਸ ਲਈ ਆਏ ਹਾਂ ਸੰਸਾਰ 'ਤੇ। ਕਿਤਨੇ ਮੁਸਲਮਾਨ ਪ੍ਰੇਮੀ ਪੀਰ ਬੁੱਧੂ ਸ਼ਾਹ ਜੀ ਵਰਗੀਆਂ ਰੂਹਾਂ ਆਪਣਾ ਆਪਾ ਨਿਸ਼ਾਵਰ ਕਰ ਰਹੀਆਂ, ਸੈਦ ਖਾਂ ਵਰਗੀਆਂ ਆਤਮਾਵਾਂ ਜ਼ਿੰਦਗੀ ਘੋਲ ਘੁਮਾ ਰਹੀਆਂ, ਅਤੇ ਨਿਹੰਗ ਖਾਂ ਵਰਗਾ ਪਠਾਨ, ਬੀਬੀ ਮੁਮਤਾਜ਼ ਵਰਗੀ ਉਹਨਾਂ ਦੀ ਪੁੱਤਰੀ, ਇਹਨਾਂ ਆਤਮਾਵਾਂ ਨੂੰ ਨਮਸਕਾਰ ਕਰਨੀ ਬਣਦੀ ਸਾਧ ਸੰਗਤ। ਗੁਰੂ ਦਾ ਮਾਰਗ ਕਿਸੇ ਮਜ਼ਹਬ ਦਾ ਵਿਰੋਧੀ ਨਹੀਂ, ਜ਼ੁਲਮ ਦਾ ਡੱਟ ਕੇ ਟਾਕਰਾ ਕਰਨਾ ਇਹ ਖਾਲਸੇ ਦਾ ਧਰਮ ਹੈ। ਸਤਿਗੁਰੂ ਜੀ ਨਿਹੰਗ ਖਾਂ ਪਠਾਨ ਦੇ ਘਰ ਨੂੰ ਭਾਗ ਲਾ ਕੇ ਚਮਕੌਰ ਦੀ ਗੜੀ ਵੱਲ ਰਵਾਨਾ ਹੁੰਦੇ ਆ। ਗੁਰੂ ਕੇ ਸਿੱਖੋ, ਮੈਂ ਹੱਥ ਜੋੜ ਕੇ ਅਰਜ਼ ਕਰਦਾ, ਕੌਮ ਦੇ ਇਹਨਾਂ ਇਤਿਹਾਸਕ ਅਸਥਾਨਾਂ ਨੂੰ ਆਪਣੀ ਸੁਰਤ ਦੇ ਅੰਦਰ ਟਿਕਾ ਕੇ ਰੱਖੋ, ਮੁੱਖ ਰੱਖੋ ਚਮਕੌਰ ਦੀ ਗੜੀ ਵੱਲ, ਮੁਰਿੰਡੇ ਦੀ ਉਹ ਕੋਤ ਵਾਲੀ ਜਿੱਥੇ ਮਾਂ ਗੁਜਰੀ ਜੀ ਲਾਲਾਂ ਸਮੇਤ ਕੈਦ ਰਹੇ, ਅੱਜ ਵੀ ਉਹ ਮੌਜੂਦ ਹੈ, ਠੰਡਾ ਬੁਰਜ, ਇਹ ਸਾਡੀ ਸਿਮਰਤੀ 'ਚੋਂ ਵਿਸਰ ਨਾ ਜਾਣ। ਇਸ ਪਾਸੇ ਨੂੰ ਮੁੱਖ ਰੱਖਿਓ, ਜਦੋਂ ਆ ਸੀਤ ਲਹਿਰਾਂ ਤੁਹਾਨੂੰ ਸਤਾਉਣਗੀਆਂ। ਮੈਂ ਤਾਂ ਕਹਿੰਦਾ ਇਹ ਠੰਡ ਵੀ ਸਾਡਾ ਸਿਮਰਨਾ ਹੈ, ਇਹ ਪੋਹ ਦੀ ਸਰਦੀ, ਇਹ ਦਸੰਬਰ ਦੀ ਹੱਡਾਂ ਨੂੰ ਚੀਰਨ ਵਾਲੀ ਠੰਡ। ਲੋਕ ਤਾਂ ਹੱਥ ਵਿੱਚ ਮਾਲਾ ਫੜ ਕੇ ਸਿਮਰਨ ਕਰਦੇ ਨੇ ਨਾ, ਜਦੋਂ ਠੰਡੀ ਹਵਾ ਦੇ ਬੁੱਲੇ ਆਉਣਗੇ, ਇਹਨੂੰ ਵੀ ਸਿਮਰਨਾ ਸਮਝੀ, ਤੈਨੂੰ ਕਲਗੀਆਂ ਵਾਲਾ ਪਾਤਸ਼ਾਹ ਚੇਤੇ ਆਏਗਾ। ਮੇਰੇ ਸਤਿਗੁਰੂ ਜੀ ਚਮਕੌਰ ਪਹੁੰਚੇ ਨੇ, ਅਤੇ ਉੱਥੋਂ ਦਾ ਥੋੜ੍ਹਾ ਜਿਹਾ ਦ੍ਰਿਸ਼, ਕਿਉਂਕਿ ਚਮਕੌਰ ਦੇ ਕਣਾਂ ਦੇ ਵਿੱਚੋਂ ਉਸ ਮੁਸਲਮਾਨ ਦਰਵੇਸ਼ ਫਕੀਰ ਨੂੰ ਪੁੱਛੋ, ਉਹ ਕਹਿੰਦੇ ਦੁਨੀਆ ਦੇ ਉੱਤੇ ਤਾਂ ਇੱਕ ਸੂਰਜ ਚਮਕਦਾ ਨਾ, ਪਰ ਇਹ ਚਮਕੌਰ ਦੀ ਇਹ ਧਰਤੀ ਏ, ਤੇਰੇ ਕਣ ਕਣ ਦੇ ਵਿੱਚ ਕਰੋੜਾਂ ਸੂਰਜਾਂ ਦੀ ਚਮਕ ਸਮਾਈ ਹੋਈ ਹੈ, ਕਿਉਂਕਿ ਉੱਥੇ ਕਲਗੀਆਂ ਵਾਲੇ ਸਾਹਿਬ ਦੇ ਲਾਲਾਂ ਦਾ ਖੂਨ ਡੁੱਲਿਆ। ਚਮਕ ਹੈ ਮੇਰ ਕੀ ਚਮਕੌਰ ਤੇਰੇ ਜ਼ਰਰੋਂ ਮੇਂ, ਜਹੀਂ ਸੇ ਸਤਾਰੇ ਬਣ ਕੇ ਗਏ ਸ਼ਮਾਂ ਕੇ ਲੀਏ, ਤੇਰੇ ਇੱਕ ਇੱਕ ਕਣ ਦੇ ਵਿੱਚ ਇਹ ਸੂਰਜ ਤੇਰੇ ਕਤਰੇ ਦਾ ਮੁਕਾਬਲਾ ਨਹੀਂ ਕਰ ਸਕਦੇ, ਜੇ ਕਿਤੇ ਚਮਕੌਰ ਦੀ ਧਰਤੀ ਸਾਡੀ ਸਿਮਰਤੀ ਦੇ ਵਿੱਚ ਹੋਵੇ। ਗੁਰਮੁਖੋ, ਜੇ ਕਿਤੇ ਗੁਰੂ ਦੀਆਂ ਕਰਨੀਆਂ ਸਾਡੀ ਚੇਤੇ ਵਿੱਚ ਹੁੰਦੀਆਂ ਨਾ, ਤਾਂ ਪੰਜਾਬ ਦੀ ਧਰਤੀ 'ਤੇ ਪਖੰਡੀਆਂ ਦੇ ਡੇਰੇ ਕਦੀ ਨਾ ਖੁੱਲ੍ਹਦੇ। ਕਲਗੀਆਂ ਵਾਲੇ ਸਾਹਿਬ ਇਸ ਅਸਥਾਨ 'ਤੇ ਪਹੁੰਚੇ ਅਤੇ ਉਸ ਦਰਵੇਸ਼ ਫਕੀਰ ਨੇ ਦਰਸ਼ਨ ਕਰਵਾਏ। ਕਹਿੰਦੇ ਕੁਛ ਖਾਕ ਪੇ ਸੋ ਗਏ ਜੀ ਪੋਸ਼ ਵਿਛਾਕਰ, ਮੇਰੇ ਦਾਤਾ ਜੀ ਦੇ ਸੂਰਮੇ ਯੋਧੇ 9 ਮਹੀਨਿਆਂ ਤੋਂ ਭੁੱਖ ਨਾਲ ਲੜ ਰਹੇ, ਤੇਗ ਵਾਹੁੰਦੇ ਹੋਏ ਅਨੰਦਪੁਰ ਸਾਹਿਬ ਤੋਂ ਇੱਥੋਂ ਤੱਕ ਪਹੁੰਚੇ ਨੇ। ਕੁਛ ਖਾਕ ਪੇ ਸੋ ਗਏ ਜੀ ਪੋਸ਼ ਵਿਛਾਕਰ, ਕੁਛ ਪਹਿਰਾ ਲੱਗੇ ਦੇਨੇ ਤਲਵਾਰ ਉਠਾ ਕਰ, ਗੋਬਿੰਦ ਵੀ ਸ਼ਬਾਸ਼ ਹੋਏ ਖੇਮੇ ਮੇਂ ਜਾਕਰ। ਅਤੇ ਸ਼ਾਇਦ ਦੁਨੀਆ ਦੀ ਅੱਖ ਸੋਚਦੀ ਹੋਵੇ ਕਿ ਦੁਨੀਆ ਦਾ ਅਜਬ ਰਾਹੀ ਆਰਾਮ ਕਰਨ ਵਾਸਤੇ ਚਲਿਆ ਗਿਆ, ਪਰ ਜੋਗੀ ਜੀ ਕਹਿੰਦੇ ਜਦ ਦੇਖਾ ਤੋ ਬੈਠੇ ਹੈ ਗਰਦਨ ਝੁਕਾ ਕਰ, ਹੈ ਵਾਹਿਗੁਰੂ ਵਾਹਿਗੁਰੂ ਮੂੰਹ ਸੇ ਨਿਕਲਤਾ, ਹੈ ਤੂੰ ਹੀ ਤੂੰ, ਤੂੰ ਹੀ ਤੂੰ ਮੂੰਹ ਸੇ ਨਿਕਲਤਾ। ਅਤੇ ਇਸ ਵਜਦ ਵਿੱਚ, ਇਸ ਧੁਨ ਵਿੱਚ ਜੋਗੀ ਜੀ ਕਹਿੰਦੇ ਜਦ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇਂ,
खेमे से निकल आए सरकार हवा में, कदमों से टहलते हैं दर्शन करियो गुरमुखो। अज साहब ने कहा मैं सारे कौल पुगावांगा, कदी आख्या सी रहतनाम्यां दे बोलां अनुसार रहनी रह सोई सिख मेरा ओ साहिब। की आख्या गुरमुखो? ओ साहिब मैं उसका चेहरा, चेहरा दा अर्थ है सेवक, गोबिंद सिंह सेवक बन के विचरेगा। तो अज साहब कहिंदे मेरे सूरमियो योधियो प्यारियो पुत्तो तुसी आराम करो, तो अज गोबिंद सिंह पहरा देवेगा। जब डेढ़ घड़ी रात गुजरी जिक्रे खुदा में, खेमे से निकल आए अल्लाह अल्लाह करदियां, वाहिगुरु वाहिगुरु की धुन विच लीन होया। जदों डेढ़ कु घड़ी समा गुजरिया, खेमे से निकल आए सरकार हवा में, कदमों से टहलते हैं मगर दिल है दुआ में, कहते हैं करतार से गोवा रूब रू होकर, कल जाऊंगा चमकौर से सुरखरू होकर। अठ पोह का सूर चढ़िया तो शहीदियों का सिलसिला शुरू हो गया, अखा के सामने वड्डा पुत्र शहीदी पा गया। गल नूं संखेप बयान करा तो छोटे ने आके साहबां दे चरणा च इजाजत मंगी, मेरे दाता जी मैनू आग्या बख्शो। सतगुरां ने हथी शस्त्र सजाए। मैं इत्थे जोगी जी का हुण बहुता वर्णन करके समय नूं थोड़ा बचाउणा चाहुंदा, वर्णन ज़्यादा किया तो समा साडा ज़्यादा लग जू। साध संगत मेरे सतगुरां ने हथी शस्त्र सजा के लाल नूं तोरिया ते एक बचन कहा, संखेप जिहा कहां, एक बचन आख्या, मेरिया लाला मेरे जिगर दे टुकड़िया, गुरु गोबिंद सिंह जी नरदई नहीं सन, वह पत्थर दिल नहीं सन, वह अपने लालां नूं अपनी छाती नाल भी लाउंदे ने। जिहड़े बगाने पुत्तां नूं अपने पुत्तर कह सकदे ने, गुरु के प्यारे सिखो अपने पुत्तरां नूं किन्ना प्यार करदे होणगे। उन्हां ने छाती नाल ला के कहा, मेरे लाल बड़ी चाहत थी तुम्हें तेग चलाते हुए देखूं, इन आँखों से बर्शी तुम्हें खाते हुए देखूं, मेरी तमन्ना सी कि मैं तेनों जंगे मैदान में शहीद होंदा वेखा। तो एक बचन बड़ा गौर फरमान योग है, आखिया जाओ लो जाओ सुधारो, तुम्हें करतार को सौंपा, मर जाओ जा मारो, तुम्हें करतार को सौंपा, सिखी को उबारो, तुम्हें करतार को सौंपा, रब को ना बिसारो, तुम्हें करतार को सौंपा। बेटा ले दे के तुम ही बचे थे मेरे गुलशन के बकैया, मेरे बाग दे खेड़े फुल्लां विच्चों एक तू टहकदा होया मेरे कोल सी, अखां दे सामने वड्डा शहीदी पा गया, छोटे शहीदी लई तैयार ने गुरमुखो। बेटा ले दे के बचे थे तुम ही मेरे गुलशन के बकैया, सर बेंट करो तां के चले पंथ की नैया, ओ पंथ दे वारसो मैं एक बेनती करदा, पंथ नूं साजन वाला कहिंदा मेरे पुत्रा अपने सिर नूं दे के चप्पू ला, ये पंथ दा बेड़ा पार लंघे। गुरु के प्यारे सिखो खिमा करियो, अज पुत्रां दीआं खुशियां वास्ते पंथ नूं बेड़े वा डोबण ते तुले होए असी, अपने पुत्रां दे भविख वास्ते पंथ दे बेड़े दा भी सौदा कर दिंदे असी। ले दे के बचे थे तुम ही मेरे गुलशन के बकैया, सर बेंट करो तां के चले पंथ की नैया। अठ पोह दी रात नूं मेरे साहिबां ने अपने लाला नूं कुरबान हुंदिआं वेख्या, पंथ दा हुक्म मन के नौ पोह दी रात नूं सतगुरु जी छड के चमकौर दी गड़ी नूं माछीवाड़े दी कंडियाली सेज ते सौंदे, ते दूजे पासे थोड़ा ध्यान लियायो। सत पोह दी रात मां गुजरी जी ने लाला समेत जिहड़े कदी मखमली गद्दियां ते सौंदे सन, वह मुसलमान प्यारे शरधालू कम्मे माशकी दी झुग्गी दे विच सरसा दे कंढे ते बतीत कीती। नौ पोह नूं गंगू पापी बद नीयत दे नाल लाला नूं मां सहत अपने घर लै आया, ते दस पोह दा सूरज चढ़िया, मुरिंडे दे कोतवाल जानी खां मानी खां नूं सद के मुरिंडे दी कोतवाली च पहुँचा दिता। गुरु के प्यारे सिखो सच्चे साहब जी दे लाल दस पोह नूं एक रात मुरिंडे विच कट के दस पोह नूं सरहंद दी धरती ते पहुँचदे ने। उधर वड्डे साहिबजादे शहीदी दा जाम पी चुके आ, इधर छोटे छाती ना लग के माँ नूं पुछदे ने, माँ सानू दस जिहड़े घड़ी वीर नहीं सी विछड़दे, अज किन्नियां घड़ियां बीत गईयां ने, किन्ने दिन गुजर गए ने, कदों वीर आउणगे ते असीं उहनां नूं मिलांगे। फिर कहिंदे माँ, अल्लाह यार खां जोगी जी ने बड़े जज्बाती शब्दां च लिखिया, कहिंदे माँ जदों वीर आउणगे ना ते असीं उहनां नाल रुस जाणा। ब्रह्म ज्ञानी माँ गुजरी जी दीदार कर रही है कि लालां दीआं शरीर दे टुकड़े टुकड़े होए चमकौर दी गड़ी विच खिंडे होए आ, मैदान विच खिंडे आ। इधर छोटे पुछदे ने, कहिंदे माँ वीर क्यों नहीं आए, जब रण अजीत जीत कर तशरीफ लाएंगे, अब्बा के संग जिस गड़ी जुजार आएंगे, करके गिला हर एक से हम रूठ जाएंगे। ਮਾਂ ਜਦੋਂ ਵੀਰ ਆਉਣਗੇ ਨਾ ਤਾਂ ਅਸੀਂ ਗਿਲਾ ਕਰਕੇ ਰੁੱਸ ਜਾਣਾ, ਸਾਨੂੰ ਕਿਉਂ ਨਹੀਂ ਨਾਲ ਲੈ ਕੇ ਗਏ, ਸਾਨੂੰ ਕਿਉਂ ਵਿਛੋੜ ਦਿੱਤਾ। ਕਰਕੇ ਗਿਲਾ ਹਰ ਇੱਕ ਸੇ ਹਮ ਰੂਠ ਜਾਏਂਗੇ, ਮਾਤਾ ਕਭੀ ਪਿਤਾ ਕਭੀ ਭਾਈ ਮਨਾਏਂਗੇ, ਕਹੇਂਗੇ ਗਲੇ ਸੇ ਲਗਾ ਕੇ ਬਾਰ ਬਾਰ ਅਬ ਮਾਨ ਜਾਓ, ਮਗਰ ਹਮ ਨਾ ਮਾਨੇਂਗੇ ਜੀਨ ਹਾਰ। ਫਿਰ ਅਸੀਂ ਕੌਲ ਲਵਾਂਗੇ, ਵਾਅਦਾ ਕਰਾਵਾਂਗੇ ਵੀ ਵੀਰੋ ਹੁਣ ਕਦੀ ਨਹੀਂ ਵਿਛੜਨਾ, ਐਸਾ ਮਿਲਾਪ ਹੋਏਗਾ ਕਿ ਕਦੀ ਵਿਛੋੜਾ ਨਾ ਪਵੇ। ਇਕਰਾਰ ਲੇਂਗੇ ਹਰ ਇੱਕ ਸੇ ਬੁਲਾਨਾ ਨਾ ਫਿਰ ਕਭੀ, ਹਮਕੋ ਅਕੇਲਾ ਛੋੜ ਕਰ ਸਤਾਨਾ ਨਾ ਫਿਰ ਕਭੀ, ਬਾੜੇ ਦਿਗੜ ਵਿਛੜ ਕਰ ਜਾਣਾ ਨਾ ਫਿਰ ਕਭੀ, ਫਿਰ ਕਿਤੇ ਵਿਛੋੜਾ ਨਾ ਪਵੇ। ਅਤੇ ਮਾਂ ਗੁਜਰੀ ਜੀ ਛਾਤੀ ਨਾਲ ਲਾ ਕੇ ਲਾਲਾ ਨੂੰ ਕਹਿੰਦੇ, ਹਾਂ ਪੁੱਤਰ ਹੁਣ ਐਸਾ ਮਿਲਾਪ ਹੋਏਗਾ ਜਿਹੜਾ ਜ਼ਿੰਦਗੀ ਵਿੱਚ ਫਿਰ ਕਦੀ ਵਿਛੋੜਾ ਨਹੀਂ ਪਏਗਾ। ਉਹ ਐਸੀ ਜ਼ਿੰਦਗੀ ਨਸੀਬ ਹੋਈ ਗੁਰਮੁਖੋ, ਪਰਵਾਨ ਚੜ੍ਹਿਆਂ ਦੀ ਇਹ ਗੱਥ ਹੈ। ਦੋ ਦਿਨ ਪੇਸ਼ੀਆਂ ਹੋਈਆਂ, 11 ਪੋਹ 12 ਪੋਹ ਅਤੇ 13 ਪੋਹ ਦਾ ਦਿਨ ਸ਼ਹਾਦਤ ਦਾ ਨੀਅਤ ਦਿਨ। ਗੁਰੂ ਲਾਲਾ ਨੂੰ ਤੋਰਦਿਆਂ ਮਾਂ ਨੇ ਛਾਤੀ ਨਾਲ ਲਾ ਕੇ ਕਿਹਾ ਸੀ, ਭੈਣੋ ਧਿਆਨ ਦਿਓ, ਆਓ ਮੇਰੇ ਪੁੱਤਰੋ, ਅੱਜ ਮੈਂ ਰੀਝ ਨਾਲ ਸ਼ਿੰਗਾਰ ਕੇ ਤੁਹਾਨੂੰ ਤੋਰਨਾ ਚਾਹੁੰਦੀ ਹਾਂ। ਕੇਸਾਂ ਵਿੱਚ ਕੰਘੀ ਕੀਤੀ, ਸੀਸ ਉੱਤੇ ਦਸਤਾਰੇ ਸਜਾਏ ਜਿੰਦਾਂ ਦੇ। ਅੱਜ ਗੁਰੂ ਕੇ ਸਿੱਖੋ ਖਿਮਾ ਕਰਿਓ, ਅਸੀਂ ਚਾਹੁੰਦੇ ਹਾਂ ਸਕੂਲ ਐਸਾ ਲੱਭੇ ਜੇ ਪੈਸੇ ਚਾਰ ਆ ਜਾਣ ਨਾ, ਅਸੀਂ ਕਹਿੰਦੇ ਹਾਂ ਸਕੂਲ ਐਸਾ ਮਿਲੇ ਜਿੱਥੇ ਬੱਚੇ ਪੜ੍ਹ ਕੇ ਪਲ ਕੇ ਸਾਡੇ ਕੋਲ ਆ ਜਾਣ। ਮਾਂ ਦੀ ਗੋਦ ਵਾਲੇ ਸੰਸਕਾਰ ਕੌਣ ਦੇਵੇਗਾ? ਮਾਂ ਗੁਜਰੀ ਜੀ ਦੇ ਵਿਰਸੇ ਦੀ ਉਹ ਵਾਰਸੋ, ਆਹ ਥੋੜ੍ਹੇ ਜਿਹੇ ਦਰਸ਼ਨ ਕਰਿਓ, ਆਓ ਜਾਣੇ ਸੇ ਪਹਿਲੇ ਗਲੇ ਲਗਾ ਤੋ ਲੂੰ, ਕੇਸੋਂ ਮੈਂ ਕੰਘੀ ਕਰ ਦੂੰ, ਮੂੰਹ ਦਲਾ ਤੋ ਲੂੰ, ਇਨ ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਆਓ ਮਰਨੇ ਸੇ ਪਹਿਲੇ ਤੁਮੇ ਦੁਲਹਾ ਬਣਾ ਤੋ ਲੂੰ। ਮੇਰੇ ਸਾਹਿਬ ਦੇ ਲਾਲ ਗਏ ਅਤੇ ਜਲਾਦਾਂ ਨੇ ਬੜੀ ਕਰੜਾਈ ਨਾਲ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਾਲੋ, ਸਿੱਖੀ ਮੁੱਕ ਗਈ ਹੈ, ਤੁਸੀਂ ਦੋ ਬਚੇ ਹੋ, ਅਜੇ ਵੀ ਜ਼ਿੰਦਗੀ ਚਾਹੁੰਦੇ ਹੋ ਅਤੇ ਈਨ ਮੰਨ ਲਓ, ਧਰਮ ਤਿਆਗ ਦਿਓ। ਅਤੇ ਸਤਿਗੁਰੂ ਜੀ ਦੇ ਲਾਲ ਕਹਿਣ ਲੱਗੇ, ਇਹ ਸੌਦਾ ਅਸੀਂ ਸਿੱਖਿਆ ਹੀ ਨਹੀਂ। ਜਲਾਦ ਕਹਿੰਦੇ, ਅਸੀਂ ਖਾਨਦਾਨੀ ਜਲਾਦ ਹਾਂ, ਬੜੇ ਕਰੂਰ ਜ਼ੁਲਮ ਦੇਵਾਂਗੇ ਸਮਾਣੇ ਦੇ ਰਹਿਣ ਵਾਲੇ ਸ਼ਾਸ਼ਲ ਬੇਗ ਬਾਸ਼ਲ ਬੇਗ। ਕਹਿੰਦੇ ਸਾਡੇ ਵੱਡਿਆਂ ਨੇ, ਜਲਾਦ ਨੂਰੂਦੀਨ ਨੇ ਤੁਹਾਡੇ ਦਾਦੇ ਦੇ ਦਾਦਾ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਲਾਹੌਰ ਵਿੱਚ, ਸਾਡੇ ਵੱਡਿਆਂ ਨੇ ਜਲਾਦ ਜਲਾਲੂਦੀਨ ਨੇ ਤੁਹਾਡੇ ਦਾਦਾ ਨੂੰ ਦਿੱਲੀ 'ਚ ਸ਼ਹੀਦ ਕੀਤਾ ਸੀ, ਅਤੇ ਅੱਜ ਸਾਡੀ ਵਾਰੀ ਆਈ, ਹੱਥ ਸਾਡੇ ਨਹੀਂ ਰੁਕਣੇ, ਅਸੀਂ ਖਾਨਦਾਨੀ ਜਲਾਦ ਹਾਂ। ਗੁਰੂ ਲਾਲਾ ਨੇ ਕਿਹਾ ਸੀ, ਜੇ ਤੁਸੀਂ ਖਾਨਦਾਨੀ ਜਲਾਦ ਹੋ ਤਾਂ ਅਸੀਂ ਖਾਨਦਾਨੀ ਸ਼ਹੀਦ ਹਾਂ, ਹਮਰੇ ਬੰਸ ਰੀਤ ਇਮ ਆਈ ਸੀਸ ਦੀਆ ਪਰ ਧਰਮ ਨਾ ਜਾਈ, ਅਸੀਂ ਸਿਰ 'ਤੇ ਦੇ ਦਿੰਦੇ ਹਾਂ ਪਰ ਧਰਮ ਨਹੀਂ ਤਿਆਗਦੇ, ਤੁਸੀਂ ਆਪਣਾ ਕਰਮ ਕਰੋ ਅਸੀਂ ਆਪਣਾ ਕਰਮ ਕਰਦੇ ਹਾਂ। ਠੋਡੀ ਤੱਕ ਈਂਟੇ ਚਿੰਨਦੀ ਮੂੰਹ ਤੱਕ ਆ ਗਈ, ਬੀਨੀ ਕੋ ਡਾਂਪ 'ਤੇ ਹੀ ਅੱਖੋਂ ਪਿਛ ਆ ਗਈ, ਹਰ ਚਾਂਦ ਸੀ ਜਬੀ ਕੋ ਗ੍ਰਹਿਣ ਸਾ ਲਗਾ ਗਈ। ਅਤੇ ਨਤੀਜਾ ਕੀ ਨਿਕਲਿਆ ਉਸ ਸ਼ਹਾਦਤ ਦਾ? ਇਸ ਧਰਤੀ ਤੋਂ ਜ਼ੁਲਮ ਦਾ ਅੰਤ ਹੋ ਗਿਆ, ਜਿਹੜੇ ਅੱਜ ਸੁੱਖ ਹਿੰਦੁਸਤਾਨ ਵਾਸੀ ਭੋਗ ਰਹੇ ਨੇ। ਖਿਮਾ ਕਰਿਓ, ਅਕਿਰਤ ਕਣ ਹੋ ਗਏ ਗੁਰਮੁਖ, ਅਸੀਂ ਸਾਨੂੰ ਅਹਿਸਾਨ ਨਹੀਂ ਚੇਤੇ ਰਹੇ, ਅਹਿਸਾਨ ਫਰਾਮੋਸ਼ ਹੋ ਗਏ। ਜਦੋਂ ਉਹਨਾਂ ਨੇ ਸ਼ਹਾਦਤ ਦਿੱਤੀ ਤਾਂ ਨਤੀਜਾ ਕੀ ਨਿਕਲਿਆ? 8 ਸਦੀਆਂ ਦੀ ਗੁਲਾਮੀ ਦਾ ਅੰਤ ਹੋ ਗਿਆ, ਕੇਸਰੀ ਪਰਚਮ ਝੁੱਲੇ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ। ਇਸ ਕੇ ਬਾਅਦ ਜੋਗੀ ਜੀ ਹੋਈ ਬਸ ਥੋੜ੍ਹੀ ਦੇਰ ਥੀ, ਜੇ ਬਸਤੀ ਸਰਹੰਦ ਸ਼ਹਿਰ ਕੀ ਇੰਟੋਂ ਕਾ ਡੇਰ ਥੀ। ਪਰ ਇੱਕ ਅਰਜ਼ ਕਰਾਂ, ਗੁਰੂ ਲਾਲਾ ਨੇ ਸ਼ਹਾਦਤ ਦਿੰਦਿਆਂ ਜੋ ਤਸੱਵਰ ਕੀਤਾ ਸੀ ਨਾ, ਉਹ ਵੀ ਉਸ ਦਰਵੇਸ਼ ਕਵੀ ਨੇ ਸਾਡੇ ਤੱਕ ਪਹੁੰਚਾਇਆ। ਆਖਿਆ ਸੀ, ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ, ਸਿੱਖੀ ਕੀ ਨੀਮ ਸਰੋਂ ਪੇ ਉਠਾ ਚੱਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚੱਲੇ। ਅਸੀਂ ਖਾਲਸੇ ਦੀ ਪਾਤਸ਼ਾਹਿਤ ਕਾਇਮ ਕਰ ਚੱਲੇ ਹਾਂ, ਅਤੇ ਗੁਰੂ ਕੇ ਪਿਆਰੇ ਸਿੱਖੋ, ਅੱਜ ਟੋਲਣ ਦਾ ਯਤਨ ਕਰੀਏ ਕਿ ਉਹ ਸਾਡੀ ਪਾਤਸ਼ਾਹਿਤ ਕਿਤੇ ਬਿਖਰ ਤਾਂ ਨਹੀਂ ਗਈ, ਜਿਹੜਾ ਉਹਨਾਂ ਨੇ ਖੂਨ ਪਾ ਕੇ ਸਿੰਜ ਕੇ ਪੌਦਾ ਲਾਇਆ ਸੀ, ਅੱਜ ਕਿਤੇ ਕੁਮਲਾ ਤਾਂ ਨਹੀਂ ਰਿਹਾ। ਮੇਰਾ ਵਾਸਤਾ ਹੈ ਗੁਰਮੁਖੋ, ਉਹਨਾਂ ਸ਼ਹੀਦਾਂ ਦਾ ਵਾਸਤਾ ਹੈ ਕਿ ਆਪਣੇ ਘਰਾਂ ਵਿੱਚ ਸਿੱਖੀ ਨੂੰ ਸੰਭਾਲੋ, ਜਿਨ੍ਹਾਂ ਨੇ ਕਿਹਾ ਸੀ ਗੱਦੀ ਤੋਂ ਤਖਤ ਬਸ ਸਭ ਕੌਮ ਪਾਏਗੀ, ਇਸ ਜਹਾਂ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ। ਇਹ ਸਾਨੂੰ ਉਹਨਾਂ ਨੇ ਰਾਹ ਦੱਸਿਆ ਸੀ, ਇਹ ਪ੍ਰਵਾਨ ਹੋਇਆਂ ਦੀ ਵਿੱਥਿਆ। ਹੱਥ ਜੋੜ ਕੇ ਅਰਜ਼ ਹੈ ਸਾਰੇ ਪੰਥ ਨੂੰ ਕਿ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਫਤਿਹਗੜ੍ਹ ਸਾਹਿਬ 25, 26 ਅਤੇ 27 ਤਰੀਕ ਨੂੰ, ਪ੍ਰਵਾਨ ਹੋਣ ਵਾਸਤੇ ਜ਼ਿੰਦਗੀਆਂ ਲਾਉਣੀਆਂ ਪੈਂਦੀਆਂ, ਪ੍ਰਵਾਨ ਹੋਣ ਵਾਸਤੇ ਆਪਣਾ ਆਪਾ ਅਰਪਣ ਕਰਨਾ ਪੈਂਦਾ। ਆਹ ਹੈ ਨਿਸ਼ਾਨੀ ਸੁਹਾਗਣਾਂ ਦੀ, ਮਨ ਤਨ ਅਰਪੋ ਤਜ ਲਾਜ ਲੁਕਾਨੀ, ਉਹਨਾਂ ਨੇ ਆਪਣਾ ਆਪਾ ਅਰਪਣ ਕੀਤਾ। दुनिया की परवाह नहीं की साध संगत। तो सच्चे पातशाह जी ने जो रस्ता दसिया आओ रेंदे समय दे विच संखेप अखरां दे विच इन्हों विचारन का यतन करो। सच्चे साहब जी साढ़े सिर ते हाथ रख के सानू उदां दा जीवन बख्शन जिहड़े साढ़े रोल मॉडल ने उन्हां दे नक्शे कदमां ते असीं तुर सकीए। प्यार विच जुड़ के एक बारी फिर एकागर हो के आखो सतनाम श्री वाहेगुरु।
सतनाम वाहेगुरु साहिब जी। सूही महला पंजवा। धन सोहागना जो प्रभु पछाना।
जिन्हां ने कंत सिंजाण लिया ना इत्थे ते गुरमुखों बहुती दुनिया जीव के चली जाती सौ की पछाण ही नहीं आई। पौणा ते दूर की गल है पता ही नहीं लग्या भी साडा खसम है कौन है। थां थां ते भटकण वाले मनुख नूं अजे तक सोझ ही नहीं आई। दर दर दे उत्ते ठोकरां खाण वाले नूं ये ज्ञान ही नहीं होया कि साडा सौ है कौन है। वह धन सुहागना जिन्हां ने अपना कंत सिंजाण लिया।
मानै हुकम तजै अभिमानै।
हंकार तज के ते सौ दे हुकम नूं जीवन विच मनदियां ने।
प्रेसों राती रलिया मानै।
उह कंत नाल भिज्जियां होईयां एकमिक होईयां आनंद माणदियां सुहागणा। शिंगार बाहरला भेख बाहरले चिन्ह नानक सच्चे नाम बिन क्या टिक्का क्या तग। जदों सुरत दे अंदर प्रीत नहीं तो गुरमुखो गल तग वालियां लई नहीं साढ़े वास्ते भी है। कल्ले चिन्ह धारण कीतियां की मिलेगा तैनू। असल विच वो सुहागणा रलियां माणदियां जड़ियां मिल गईयां ने भिज गईयां ने अभेद हो गईयां ने। ते जिन्हां ने केवल अडंबर ही धारिया रंग वाले कपड़े पाया सुहागणा नहीं बनिया जाता सौ का सुख नहीं मिलता। सूह है वेस कामण कुलखणी जो हर छोड़ पर पुरख धरे प्यार। भेस ते सिखी वाला होवे ते किसे पैरां दे विच सिर जा के किसे मड़ी दे किसे मुर्दे दे किसे शरीर दे रख रहा होवे गुरमुखो ओ कुलखणी ओ जिंद ओ रूह माड़े लक्षणा वाली है। उन्हां नूं नार नहीं कहा जाता। उन्हां नूं ते महाराज कहिंदे बिन शब्द शुद्ध ना होवे। जे अनेक करे शिंगार पिर की सार ना जाणी दूजा भाए प्यार सा कुशुद्ध सा कुलखणी नानक नारी विच कुनार। वह सुहागणा नहीं वह तो बद चलन औरत वांग दर दर ते भटकण वालियां खुआर हुंदियां रूहां हन।
सुन सखिया प्रभ मिलन निशानी।
ये निशानी है सखिए जिंदे सुन अपने सौ नूं पाण दी निशानी की है।
मन तन अरप तज लाज लोकानी।
अपना आपा अर्पण कर देना ते दुनिया तो बेपरवाह हो जाना। गुरु के सिखो जिदन सानू ये गल समझ आ गई ना बाबा कबीर साहब वाली के मन मानने लोग ना भतीजै। जिदन ये इनकलाब साढ़े जीवन च आ गया ना भतीजै तो क्या कीजै। उदन गुरमुखो असी गुरु दे राह दे पांधी बन जावांगे। जगत की परवाह छुट जाएगी। सत्कार सारियां दा करो पर मार्ग गुरु दा धारण करना है। ये सौ नूं मिलन दी निशानी है।
रहाओ सखी सहेली कौ समझावै।
ऐ सखिए मार्ग की है आप समझ धारण कर ते अपने संगी साथियों नूं भी ये मत दे।
सोई कमावै जो प्रभ पावै।
की मत सांझी करनी कि वह जीवन दे कर्म कमा जड़े कंत नूं चंगे लगदे ने जड़े मेरे सौ नूं परवान ने जीवन दे विच ओ कर्म कमा।
सा सोहागण अंक समावै।
ओ सुहागवंती जुड़ियां होईयां आत्मावां अपने कंत दे अंक गलवकड़ी विच अंदर जज़ब हो जांदियां समा जांदियां ने।
गर्भ गहेली महल न पावै।
हंकार सब तो वड्डा पर्दा है कंध है ते जिन्नी देर हंकार नहीं मिटदा गर्भ विच गतिए होइए आत्मा गर्भ विच मतिए आत्मा तू कंत दा घर कंत दा महल कदी नहीं पा सकदी।
फिर पुछतावै जब रहण बिहावै।
जदों मिलाप दा वक्त गुजर गया फिर तेरे कोल पछतावे तो बिना कुछ नहीं रह जावेगा।
ਕਰਮਹੀਣ ਮਨ ਮੁਖ ਦੁੱਖ ਪਾਵੈ।
ਐਸੀ ਸ਼ੁਭ ਕਰਮਾਂ ਤੋਂ ਹੀਣੀ ਮਨ ਦੇ ਪਿੱਛੇ ਲੱਗੀ ਹੋਈ ਆਤਮਾ ਫਿਰ ਹੱਥੀਂ ਦੁੱਖ ਸਹੇੜਦੀ ਹੈ। ਕਰਮਹੀਣੀ ਰੱਬੀ ਬਖਸ਼ਿਸ਼ ਤੋਂ ਸੱਖਣੀ, ਗੁਰੂ ਕੇ ਪਿਆਰੇ ਸਿੱਖੋ, ਐਸੀ ਰੂਹ ਕੋਈ ਦੁੱਖ ਨਹੀਂ ਦਿੰਦਾ, ਉਹ ਆਪਣੇ ਹੱਥੀਂ ਆਪਣੇ ਜੀਵਨ 'ਚ ਦੁੱਖ ਸਹੇੜਦੀ ਹੈ।
ਬਿਨਾਂ ਕਰੀ ਜੇ ਜਾਣਾ ਦੂਰ।
ਵੇਖੋ ਮਿਲਾਪ ਦੀ ਸ਼ਿਖਰ ਵੇਖੋ, ਕਹਿੰਦੇ ਵੀ ਮੈਨੂੰ ਕਹਿਣਾ ਵੀ ਤਾਂ ਪਵੇ ਜੇ ਮੇਰਾ ਕੰਤ ਦੂਰ ਹੋਵੇ, ਉਹਨੂੰ ਆਖ ਕੇ ਵੀ ਤਾਂ ਸੁਣਾਉਣਾ ਪਵੇ ਵੀ ਜੇ ਮੇਰਾ ਸੌ ਦੂਰ ਹੈ ਸੌ ਨੇੜੇ ਧੰਨ ਕਮਲੀਏ। ਜੇ ਦੂਰ ਜਾਣਾ ਤਾਂ ਫਿਰ ਬੋਲ ਕੇ ਸੁਣਾਵਾਂ, ਉਹਨੂੰ ਤਾਂ ਬੋਲ ਕੇ ਵੀ ਦੱਸਣ ਦੀ ਲੋੜ ਨਹੀਂ ਕਿਉਂਕਿ ਸੌ ਮੇਰੇ ਅੰਦਰ ਵਸਿਆ ਹੈ।
ਪ੍ਰਭ ਅਬਿਨਾਸੀ ਰਹਿਆ ਭਰਪੂਰ।
ਫਿਰ ਐਸਾ ਵਾਰ ਅਕਾਲ ਮੂਰਤ ਵਾਰ ਪਾਇਆ ਅਬਿਨਾਸੀ, ਨਾ ਕਦੇ ਮਰੇ ਨਾ ਜਾਇਆ, ਨਾ ਕਿਤੇ ਜਾਂਦਾ ਹੈ ਨਾ ਮੁੱਕਦਾ ਹੈ। ਉਹ ਮਰ ਜਾਣ ਵਾਲਿਆਂ ਦੇ ਪਿੱਛੇ ਨਾ ਭਟਕੀਏ ਗੁਰਮੁਖੋ, ਮੇਰਾ ਸਾਹਿਬ ਅਕਾਲ ਮੂਰਤ ਹੈ, ਉਹ ਕਦੀ ਮੁੱਕਦਾ ਨਹੀਂ ਕਦੀ ਮਿਟਦਾ ਨਹੀਂ, ਉਹ ਸਦਾ ਭਰਪੂਰ ਰਮਿਆ ਹੋਇਆ ਹੈ।
ਜਨ ਨਾਨਕ ਗਾਵੈ ਦੇਖ ਹਦੂਰ।
ਇਹ ਸੇਵਕ ਇਸ ਲਈ ਗਾਉਂਦਾ ਵੀ ਉਹ ਮੇਰਾ ਨੇੜੇ ਹੈ, ਮੈਂ ਉਹਦੀ ਹਜ਼ੂਰੀ ਵਿੱਚ ਹਾਂ, ਹਜ਼ੂਰੀ ਵਿੱਚ। ਗੁਰੂ ਕੇ ਪਿਆਰੇ ਸਿੱਖੋ, ਇਹ ਜਿਹੜਾ ਸਿਦਕ ਹੈ ਨਾ ਵੀ ਮੈਂ ਇਕੱਲਾ ਨਹੀਂ, ਮੈਂ ਉਹਦੀ ਹਜ਼ੂਰੀ ਵਿੱਚ ਹਾਂ, ਫਿਰ ਨੀਹਾਂ ਵਿੱਚ ਵੀ ਖੜਿਆ ਜਾ ਸਕਦਾ, ਫਿਰ ਸਿਰ 'ਤੇ ਆਰੇ ਵੀ ਰਖਾਏ ਜਾ ਸਕਦੇ ਨੇ, ਫਿਰ ਬੰਦ ਬੰਦ ਕਟਵਾਇਆ ਵੀ ਜਾ ਸਕਦਾ, ਫਿਰ ਖੋਪਰੀਆਂ ਵੀ ਉਤਰਾਈਆਂ ਜਾ ਸਕਦੀਆਂ, ਅਤੇ ਫਿਰ ਭੁੱਖੇ ਭਾਣੇ ਜ਼ਿੰਦਗੀ ਦੇ ਸਫ਼ਰ ਵੀ ਤੈਅ ਕੀਤੇ ਜਾ ਸਕਦੇ ਨੇ ਕਿ ਮੇਰਾ ਸੌ ਮੇਰੇ ਨਾਲ ਹੈ, ਮੈਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਹੈ। ਜਿਨ੍ਹਾਂ ਦੇ ਕੰਤ ਅੰਗ ਸੰਗ ਹੈ, ਦੁੱਖਾਂ ਦੇ ਪਹਾੜ ਉਹਨਾਂ ਦੀ ਜ਼ਿੰਦਗੀ ਵਿੱਚ ਟੁੱਟ ਕੇ ਪੈ ਜਾਣ, ਉਹ ਹੌਂਸਲੇ ਨਹੀਂ ਹਾਰਦੇ। ਇਸ ਵਾਸਤੇ ਮੇਰੀ ਅਰਜ਼ ਹੈ, ਇਹ ਜਿਹੜਾ ਦਸੰਬਰ ਦਾ ਮਹੀਨਾ ਨਾ, ਸਿੱਖ ਪੰਥ ਵਾਸਤੇ ਦਿਨਾਂ ਦਾ ਭਰਮ ਨਾ ਕਰਿਓ ਗੁਰਮੁਖੋ, ਪਰ ਸ਼ਹਾਦਤਾਂ ਦੀ ਇੱਕ ਕਤਾਰ ਨਜ਼ਰ ਆਵੇਗੀ, ਲੰਬੀ ਲੜੀ ਨਜ਼ਰ ਆਵੇਗੀ। ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਕਿੰਨਾ ਮਾਣ ਦਿੱਤਾ ਹੋਏਗਾ ਜਿਨ੍ਹਾਂ ਨੇ ਆਪਣਾ ਆਪਾ ਅਰਪਣ ਕਰਕੇ ਅਤੇ ਸੱਚੇ ਸਾਹਿਬ ਜੀ ਦੇ ਦਰ ਦੇ ਉੱਤੇ ਆਪਣੇ ਆਪ ਨੂੰ ਪ੍ਰਵਾਨ ਚਾੜ ਲਿਆ। ਉਹ ਪਵਿੱਤਰ ਰੂਹਾਂ ਜਿਨ੍ਹਾਂ ਨੇ ਆਪਣਾ ਆਪਾ ਗੁਰੂ ਤੋਂ ਘੋਲ ਘੁਮਾ ਦਿੱਤਾ। ਇੱਕ ਇੱਕ ਦਿਨ ਗੁਰਮੁਖੋ ਜਦੋਂ ਤੁਸੀਂ ਗੁਜ਼ਾਰਨਾ, ਕਦੀ ਵਕਤ ਹੁੰਦਾ ਸੀ ਕਿ ਸਮੁੱਚੇ ਪੰਜਾਬ ਵਿੱਚ ਅਤੇ ਖਾਸ ਕਰਕੇ ਸਰਹੰਦ ਦੇ ਚੁਗਿਰਦੇ ਦੇ ਵਿੱਚ ਪੋਹ ਦੇ ਮਹੀਨੇ ਵਿੱਚ ਲੋਕ ਵਿਆਹ ਨਹੀਂ ਸੀ ਰੱਖਦੇ, ਲੋਕ ਖੁਸ਼ੀਆਂ ਖੇੜੇ ਨਹੀਂ ਸੀ ਸਾਂਝੇ ਕਰਦੇ, ਸਿੱਖ ਕਦੀ ਸੋਗ ਵਿੱਚ ਨਹੀਂ, ਪਰ ਅੰਦਰ ਇੱਕ ਤੀਬਰ ਚੀਸ ਉੱਠਦੀ ਸੀ ਵੀ ਮੇਰੇ ਗੁਰੂ ਦੇ ਲਾਲ ਉਹ ਠੰਡੇ ਬੁਰਜ ਵਿੱਚ ਧਰਤੀ 'ਤੇ ਸੌਂਦੇ ਸੀ। ਮਨਾ ਇਹਨਾਂ ਦਿਨਾਂ ਦੇ ਵਿੱਚ ਅਸੀਂ ਜਦੋਂ ਉਹਨਾਂ ਨੂੰ ਚੇਤੇ ਕਰਾਂਗੇ ਤਾਂ ਇਹ ਸੁੱਖ ਸਾਡੇ ਵਾਸਤੇ ਸੂਲਾਂ ਦੀ ਸੇਜ ਜਾਪਣਗੇ। ਗੁਰਮੁਖੋ ਇਹ ਗੱਲਾਂ ਕੇਵਲ ਅੰਦਰ ਆਪਣੇ ਸੁਰਤ ਦੇ ਉਹਨਾਂ ਦੀ ਯਾਦ ਟਿਕਾਉਣ ਵਾਸਤੇ ਨੇ, ਅਰਥ ਇਹ ਨਹੀਂ ਕਿ ਅਸੀਂ ਕਰਮਕਾਂਡੀ ਬਣ ਜਾਣਾ। ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਕਿ ਇਹ ਦਿਹਾੜੇ ਪ੍ਰਵਾਨ ਚੜ੍ਹਿਆਂ ਦੇ ਦਿਹਾੜੇ ਨੇ, ਇੱਕ ਇੱਕ ਛਿਨ ਇੱਕ ਇੱਕ ਸਾਹ ਜਦੋਂ ਸਾਡੀ ਸਿਮਰਤੀ ਵਿੱਚੋਂ ਕਰਨੀ ਵਾਲੀਆਂ ਰੂਹਾਂ ਵਸੀਆਂ ਹੋਣਗੀਆਂ ਅਤੇ ਸਾਡਾ ਸਿੱਖੀ ਦੇ ਅੰਦਰ ਐਡਾ ਸਿਦਕ ਪੱਕਾ ਹੋਵੇਗਾ ਜਿਹਨੂੰ ਫਿਰ ਕੋਈ ਤੋੜ ਨਹੀਂ ਸਕੇਗਾ, ਕਿਉਂਕਿ ਜੈਸਾ ਸੇਵੈ ਤੈਸਾ ਹੋਵੇ। ਜਿਨ੍ਹਾਂ ਨੂੰ ਚੇਤੇ ਕਰੋਗੇ ਨਾ ਉਦਾਂ ਦੇ ਬਣ ਜਾਵਾਂਗੇ। ਆਪਣੀ ਕੌਮ ਦੇ ਬੱਚਿਆਂ ਨੂੰ ਇਹ ਸਿਖਾਓ ਕਿ ਅਸਲ ਵਿੱਚ ਕੌਮ ਦੇ ਨਾਇਕ ਕੌਣ ਨੇ, ਹੀਰੋ ਕੌਣ ਨੇ। ਜੇ ਟਪੂਸੀਆਂ ਮਾਰਨ ਵਾਲੇ ਨਕਲਚੀਆਂ ਨੂੰ ਚੇਤੇ ਕਰੋਗੇ ਤਾਂ ਉਦਾਂ ਦੇ ਹੀ ਬਣੋਗੇ, ਅਤੇ ਜੇ ਕੌਮ ਦੇ ਨਾਇਕ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਚੇਤੇ ਕਰੋਗੇ ਨਾ, ਜੈਸਾ ਸੇਵੈ ਤੈਸਾ ਹੋਵੇ, ਉਦਾਂ ਦੀ ਸਾਡੀ ਜੀਵਨ ਸ਼ੈਲੀ ਬਣ ਜਾਏਗੀ। ਸੋ ਸਾਹਿਬ ਬਖਸ਼ਿਸ਼ ਕਰਨ, ਆਓ ਸ਼ਬਦ ਦੀਆਂ ਮੁੱਢਲੀਆਂ ਪੰਕਤੀਆਂ ਦੁਬਾਰਾ ਇੱਕ ਵਾਰੀ ਉਚਾਰਨ ਕਰਕੇ ਫਤਿਹ ਬੁਲਾਈਏ ਜੀ।
ਬਿਨਾਂ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸੀ ਰਹਿਆ ਭਰਪੂਰ। ਜਨ ਨਾਨਕ ਗਾਵੈ ਦੇਖ ਹਦੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।